जन्म बिछड़े थे माधो यह जन्म तुम्हारे देखे कह रविदास आस लग जीवो चिर भयो दर्शन देखे बहुते फेर पहे किरपन को अब किछ कृपा की जय हो दयाल दर्शन देहो अपना ऐसे बख्श करी जय हो दयाल दर्शन देहो अपना ऐसे बख्श करी जय सतनाम तन वाहे गुरु साहिब जियो जोग शब्दं ज्ञान शब्दं वेद शब्दं तां ब्राह्मण है खत्री शब्दं सूर शब्दं शूदर शब्दं प्राकृत है जोग शब्दं ज्ञान शब्दं वेद शब्दं तां ब्राह्मण है खत्री शब्दं सूर शब्दं शूदर शब्दं प्राकृत है सर्व शब्दं ता एक शब्दं जे को जान से पे ओ नानक ता को दास है सोई निरंजन दे ओ एक कृष्णं ता सर्व देवा देव देवा ता आत्म है आत्मं श्री वास देवस्य है जे कोई जानस पेव नानक ताको दास है सोई निरंजन देव आत्मं श्री वास देवस्य है जे को जानस पेव नानक ताको दास है सोई निरंजन देव वाहिगुरु जी का खालसा वाहिगुरु जी की फतेह परम सम्मान योग साहिब सतगुरु श्री गुरु ग्रंथ साहिब महाराज जी दी पावन पवित्र हजूरी अंदर सतगुरां दी पावन पवित्र इलाही बाणी दे कीर्तन दा आनंद माण रहे गुरमुख प्यारे सतसंगी जनों फल्गुण महीने दी अज संग्रांद है ते सतगुरां दी पावन पवित्र इलाही बाणी दा कीर्तन ਉਸ ਵਿੱਚ ਆਪ ਜੀ ਨੇ ਫੱਗਣ ਦੇ ਮਹੀਨੇ ਨੂੰ ਵੀ ਸਰਵਣ ਕੀਤਾ। ਵੈਸੇ ਜੇ ਪੂਰੇ 12 ਮਾਹ ਦਾ ਪਾਠ ਜਦੋਂ ਆਪਾਂ ਕਰਨੇ ਹਨ ਤੇ ਸਾਰੇ 12 ਮਾਹ ਦਾ ਪਾਠ ਕਰਦੇ ਹਾਂ, ਜਿਹੜੇ ਪਹਿਲੇ 2 ਬਚਨ ਗੁਰੂ ਅਰਜਨ ਸਾਹਿਬ ਨੇ ਚੇਤ ਦੇ ਮਹੀਨੇ ਦੀਆਂ ਪਹਿਲੀਆਂ 2 ਪੰਕਤੀਆਂ ਵਿੱਚ ਕਹੇ ਨੇ, ਤੇ ਅਸਲੀਅਤ ਜੇ 11 ਮਹੀਨੇ ਬਤੀਤ ਹੋਣ ਤੋਂ ਬਾਅਦ 12ਵੇਂ ਮਹੀਨੇ ਜਗਿਆਸੂ ਨੂੰ ਜਦੋਂ ਕੁਝ ਪ੍ਰਾਪਤ ਹੋ ਗਿਆ ਤੇ ਫੱਗਣ ਦੇ ਮਹੀਨੇ ਵਿੱਚ ਉਹਨਾਂ 2 ਪੰਕਤੀਆਂ ਦਾ ਫਿਰ ਉਹਨੇ ਉੱਤਰ ਦੇ ਦਿੱਤਾ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਹਾਂ। ਆਰੰਭਤਾ ਵਿੱਚ ਗੁਰਦੇਵ ਪਹਿਲੇ ਮਹੀਨੇ ਵਿੱਚ ਕਹਿੰਦੇ ਨੇ, ਚੇਤ ਗੋਬਿੰਦ ਆਰਾਧੀਐ ਖੋਵੈ ਆਨੰਦ ਘਣਾ। ਹਰ ਇੱਕ ਮਨੁੱਖ ਦੇ ਅੰਦਰ ਦੀ ਇੱਛਾ ਮੈਨੂੰ ਆਨੰਦ ਮਿਲੇ, ਸੁੱਖ ਮਿਲੇ, ਤੇ ਸਾਹਿਬ ਕਹਿੰਦੇ ਨੇ ਜੇ ਆਨੰਦ ਲੈਣੀ ਤੇ ਚੇਤਰ ਦੇ ਮਹੀਨੇ ਵਿੱਚ ਉਸ ਵਾਹਿਗੁਰੂ ਨੂੰ ਗੋਬਿੰਦ ਨੂੰ ਆਰਾਧ। ਚੇਤ ਗੋਬਿੰਦ ਆਰਾਧੀਐ ਖੋਵੈ ਆਨੰਦ ਘਣਾ, ਇਹਦਾ ਮਤਲਬ ਇੱਕ ਗੱਲ ਸਪਸ਼ਟ ਹੋ ਗਈ ਕਿ ਜੇ ਗੋਬਿੰਦ ਨੂੰ ਆਰਾਧੀਏ ਤੇ ਆਨੰਦ ਮਿਲਦਾ। ਤੇ ਪੁੱਛੀਏ ਗੁਰੂ ਅਰਜਨ ਸਾਹਿਬ ਮਹਾਰਾਜ ਉਹਦੀ ਆਰਾਧਨਾ ਕਿਵੇਂ ਕਰੀਏ, ਤੇ ਸਾਹਿਬ ਨੇ ਕਿਹਾ, ਕਹਿਣ ਲੱਗੇ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਤੂੰ ਰੱਬ ਦੇ ਪਿਆਰੇ ਸੰਤ ਜਨਾ ਦੀ ਸੰਗਤ ਵਿੱਚ ਬੈਠ ਤੇ ਉਹਨਾਂ ਕੋਲ ਬੈਠ ਕੇ ਆਪਣੀ ਰਸਨਾ ਤੋਂ ਨਾਮ ਨੂੰ ਭਣਾ ਦਰ ਤੇ ਉਚਾਰਨ ਕਰੀ। 2 ਗੱਲਾਂ ਕਹੀਆਂ ਕਿ ਆਨੰਦ ਨਾਮ ਵਿੱਚ, ਤੇ ਇਹ ਨਾਮ ਜਪਿਆ ਜਾਂਦਾ ਗੁਰਮੁਖਾਂ ਦੀ ਸੰਗਤ ਵਿੱਚ। ਤੇ ਅੱਜ ਫੱਗਣ ਦਾ ਮਹੀਨਾ ਚੜਿਆ ਤੇ ਗੁਰਦੇਵ ਨੇ ਕਿਹਾ, ਕਹਿਣ ਲੱਗੇ, ਆਨੰਦ ਦੀ ਪ੍ਰਾਪਤੀ ਹੋ ਗਈ ਏ। ਪੁੱਛਿਆ, ਮਹਾਰਾਜ ਕਿਵੇਂ ਆਨੰਦ ਮਿਲਿਆ? ਤੇ ਜਿਹੜੀ ਗੱਲ ਚੇਤ ਵਿੱਚ ਗਈ ਸੀ, ਗੋਬਿੰਦ ਦੇ ਆਰਾਧਨ ਨਾਲ ਆਨੰਦ ਮਿਲਦਾ, ਉਦੋਂ ਕਿਹਾ ਸੀ ਮਿਲਦਾ ਹੈ, ਤੇ ਅੱਜ ਫੱਗਣ ਵਿੱਚ ਕਿਹਾ ਅੱਜ ਮਿਲ ਗਿਆ। ਸਾਹਿਬ ਨੇ ਕਿਹਾ, ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੀ ਆਏ। ਕਿਵੇਂ ਮਿਲਿਆ ਜੀ? ਕਹਿਣ ਲੱਗੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ ਹੈ। ਚੇਤ ਵਿੱਚ ਕਿਹਾ ਸੀ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਭਣਾ, ਗੁਰੂ ਕਿਰਪਾ ਕਰੇ ਇਹ ਮਹੀਨਾ ਯਾਦ ਵਿੱਚ ਆਨੰਦ ਵਿੱਚ ਬਤੀਤ ਹੋਵੇ। ਸਾਧ ਸੰਗਤ, ਸਲੋਕ ਸਹਿਸਕ੍ਰਿਤੀ ਦੇ ਅੰਦਰ 3 ਤੇ 4 ਸ਼ਲੋਕ ਜੋ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ, ਇਹ ਆਪ ਜੀ ਨੇ ਅੱਜ 2 ਸ਼ਲੋਕ ਸਰਵਣ ਕੀਤੇ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ 2 ਸ਼ਲੋਕਾਂ ਦੇ ਅੰਦਰ ਪ੍ਰਭੂ ਦੇ ਨਾਮ ਸਿਮਰਨ ਦੀ ਪ੍ਰੇਰਨਾ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਦੇ ਹਾਲਾਤ ਨੂੰ ਮੁੱਖ ਰੱਖ ਕੇ ਜਿਹੜੇ ਇਹ ਬਚਨ ਉਚਾਰਨ ਕੀਤੇ, ਹਿੰਦੁਸਤਾਨ ਦੇ ਅੰਦਰ ਮਨੁੱਖਤਾ ਦੀਆਂ ਵੰਡੀਆਂ ਮਨੂ ਸਿਮਰਤੀ ਦੇ ਅਨੁਸਾਰ ਮਨੂ ਨੇ ਮਨੁੱਖ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਇੱਕ ਸੀ ਬ੍ਰਾਹਮਣ, ਦੂਸਰਾ ਸੀ ਖੱਤਰੀ, ਤੀਸਰਾ ਸੀ ਵੈਸ ਤੇ ਚੌਥਾ ਸੀ ਸ਼ੂਦਰ। ਤੇ ਇਹਨਾਂ 4 ਦੇ ਕੰਮ ਵੀ ਵੱਖਰੇ ਵੱਖਰੇ ਸਨ। ਬ੍ਰਾਹਮਣ ਦਾ ਕੰਮ ਸੀ ਕੇਵਲ ਵਿਦਿਆ ਪੜ੍ਹਨੀ, ਜਗ ਕਰਾਉਣੀ, ਵੇਦ ਮੰਤਰ ਉਚਾਰਨ ਕਰਨੇ, ਪੂਜਾ ਕਰਨੀ ਤੇ ਪੂਜਾ ਦਾ ਧਾਨ ਲੈਣਾ। ਤੇ ਖੱਤਰੀ ਦਾ ਕੰਮ ਸੀ ਇਹਨੇ ਸ਼ਸਤਰ ਚਲਾਉਣੇ, ਰਾਜ ਕਾਇਮ ਕਰਨੇ ਤੇ ਦੂਸਰਿਆਂ ਦੀ ਰਾਖੀ ਕਰਨ ਵਾਸਤੇ ਮੈਦਾਨੇ ਜੰਗ ਵਿੱਚ ਜੂਝਣਾ। ਤੇ ਤੀਸਰਾ ਸੀ ਵੈਸ਼, ਇਹਦਾ ਕੰਮ ਸੀ ਜ਼ਮੀਨ ਵਾਹਣੀ, ਖੇਤੀਬਾੜੀ ਦਾ ਕੰਮ ਕਰਨਾ, ਵਪਾਰ ਕਰਨਾ, ਕਿਰਤ ਕਰਨੀ। ਤੇ ਚੌਥਾ ਸੀ ਸ਼ੂਦਰ, ਇਸ ਵਿਚਾਰੇ ਦਾ ਕੰਮ ਇਹ ਸੀ, ਨਾ ਤਾਂ ਇਹ ਵੇਦ ਪਾਠ ਕਰ ਸਕਦਾ ਸੀ, ਨਾ ਇਹ ਪ੍ਰਭੂ ਦੀ ਭਗਤੀ ਕਰ ਸਕਦਾ ਸੀ, ਨਾ ਕਿਤੇ ਇਹ ਮੰਦਰ ਵਿੱਚ ਪੂਜਾ ਕਰ ਸਕਦਾ ਸੀ। ਇਹਦਾ ਕੰਮ ਕੇਵਲ ਇਤਨਾ ਸੀ ਕਿ ਜਿਹੜੇ ਖੱਤਰੀ, ਬ੍ਰਾਹਮਣ ਤੇ ਵੈਸ਼ ਨੇ ਇਹਨਾਂ 3 ਦੀ ਸੇਵਾ ਕਰਨੀ ਤੇ ਜੋ ਕੁਝ ਉਹ ਕਹਿੰਦੇ ਨੇ ਉਹਨੂੰ 7 ਬਚਨ ਕਰਕੇ ਮੰਨ ਲੈਣਾ। ਸਤਿਗੁਰੂ ਕਹਿੰਦੇ ਨੇ ਹਰ ਇੱਕ ਦਾ ਧਰਮ ਵੱਖਰਾ ਵੱਖਰਾ ਬਣਾ ਦਿੱਤਾ। ਬ੍ਰਾਹਮਣ ਦਾ ਧਰਮ ਕੇਵਲ ਵੇਦਾਂ ਦੀ ਵਿਚਾਰ ਕਰਨਾ, ਖੱਤਰੀ ਦਾ ਧਰਮ ਕੇਵਲ ਮੈਦਾਨੇ ਜੰਗ ਵਿੱਚ ਜੂਝਣਾ, ਵੈਸ਼ ਦਾ ਧਰਮ ਕੇਵਲ ਖੇਤੀ ਕਰਨੀ, ਵਪਾਰ ਕਰਨਾ, ਸ਼ੂਦਰ ਦਾ ਧਰਮ ਬਣ ਗਿਆ ਇਹਨਾਂ 3 ਉੱਚਿਆਂ ਦੀ ਸੇਵਾ ਕਰਨੀ। ਤੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਵਰਨ ਵੰਡ ਦੇ ਖਿਲਾਫ ਇੱਕ ਆਵਾਜ਼ ਉਠਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਤੇ ਜਿਹਦਾ ਅੱਜ ਇਸ ਸ਼ਲੋਕ ਵਿੱਚ ਖਾਸ ਕਰਕੇ ਜ਼ਿਕਰ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਭਲਿਓ ਜਨਮ ਕਰਕੇ ਕੋਈ ਉੱਚਾ ਤੇ ਨੀਵਾਂ ਨਹੀਂ। ਤੁਸੀਂ ਜਨਮ ਕਰਕੇ ਮਨੁੱਖ ਨੂੰ ਉੱਚਿਆਂ ਤੇ ਨੀਵਾਂ ਕਹਿੰਦੇ ਹੋ, ਜੇ ਬ੍ਰਾਹਮਣ ਦੇ ਘਰ ਕੋਈ ਪੈਦਾ ਹੋ ਗਿਆ ਕਹਿ ਦਿੱਤਾ ਇਹ ਬਹੁਤ ਉੱਚਾ, ਜੇ ਸ਼ੂਦਰ ਦੇ ਘਰ ਵਿਚ ਪੈਦਾ ਹੋ ਗਿਆ ਤੇ ਕਹਿ ਦਿੱਤਾ ਇਹਦੇ ਵਰਗਾ ਨੀਚ ਕੋਈ ਨਹੀਂ। ਜਨਮ ਕਰਕੇ ਕੋਈ ਉੱਚਾ ਨੀਵਾਂ ਨਹੀਂ। ਗੁਰਮਤ ਨੇ ਕਿਹਾ ਉੱਚਾ ਨੀਵਾਂ ਜ਼ਰੂਰ ਏ, ਪਰ ਕਰਮਾਂ ਕਰਕੇ ਮਨੁੱਖ ਉੱਚਾ ਤੇ ਨੀਵਾਂ ਹੁੰਦਾ ਹੈ। ਜਿਹੜਾ ਸ਼ੁਭ ਕਰਮ ਕਰਦਾ, ਨਾਮ ਜਪਦਾ ਹੈ, ਉਹ ਨੀਵੀਂ ਜਾਤ ਵਿਚ ਹੋ ਕੇ ਵੀ ਸਭ ਤੋਂ ਉੱਚਾ ਹੈ, ਤੇ ਜਿਹੜਾ ਬ੍ਰਾਹਮਣ ਕੁਲ ਵਿਚ ਪੈਦਾ ਹੋ ਜਾਏ ਉੱਚੀ ਕੁਲ ਵਿਚ ਪੈਦਾ ਹੋਵੇ, ਜੇ ਕਰਮ ਨੀਚ ਕਰਦਾ ਉਹ ਬ੍ਰਾਹਮਣ ਹੋ ਕੇ ਵੀ ਕਦੀ ਰੱਬ ਦੀ ਦਰਗਾਹ ਤੇ ਪ੍ਰਵਾਨ ਨਹੀਂ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਬਚਨ ਕੀਤਾ, ਕਹਿਣ ਲੱਗੇ ਜੋਗ ਸ਼ਬਦੰ ਗਿਆਨ ਸ਼ਬਦੰ। ਪਹਿਲੀ ਗੱਲ ਇਸ ਸ਼ਬਦ ਦੇ ਅਰਥ ਨੂੰ ਸਮਝੀਏ। ਹੁਣ ਬਚਨ ਆਇਆ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸਰਬ ਸ਼ਬਦੰ ਪ੍ਰਾਕ੍ਰਿਤ ਹੈ। ਸਤਿਗੁਰੂ ਕਮਾਲ ਦਾ ਬਚਨ ਕਿਹਾ, ਕਹਿਣ ਲੱਗੇ ਸ਼ਬਦ ਦੇ ਅਰਥ ਨੂੰ ਸਮਝ। ਵੈਸੇ ਬਾਣੀ ਵਿਚ ਸ਼ਬਦ ਦੇ ਅਰਥ ਬੇਅੰਤ ਨੇ, ਪਰ ਮੈਂ ਚਾਰ ਕੁ ਅਰਜ ਕਰਦੇ ਹਾਂ। ਉਚਾਰਨ ਸ਼ਬਦ ਇੱਕੋ ਜਿਹਾ ਹੈ, ਪਰ ਅਰਥਾਂ ਵਿਚ ਬੜਾ ਫਰਕ ਹੈ। ਸ਼ਬਦ ਦਾ ਅਰਥ ਆਵਾਜ਼ ਵੀ ਬਾਣੀ ਵਿਚ ਆਇਆ ਹੈ, ਸ਼ਬਦ ਦਾ ਅਰਥ ਗੁਰੂ ਦਾ ਉਪਦੇਸ਼ ਵੀ ਆਇਆ, ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿਚ ਪਰਮੇਸ਼ਵਰ ਵੀ ਆਇਆ, ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੇ ਵਿਚ ਸੁਨੇਹਾ ਵੀ ਆਇਆ। ਬਾਣੀ ਦੇ ਕੁਝ ਕੁ ਪ੍ਰਮਾਣ ਨੇ, ਜਦੋਂ ਅਸੀਂ ਬਚਨ ਪੜ੍ਹਨੇ ਆ ਬਾਣੀ ਵਿਚੋਂ ਸ਼ਬਦੋ ਹੀ ਭਗਤ ਜਾਪਦੇ, ਜਿਨ ਕੀ ਬਾਣੀ ਸੱਚੀ ਹੋਏ। ਇੱਥੇ ਜਦੋਂ ਪੜ੍ਹਨੇ ਆ ਸ਼ਬਦੋਂ ਹੀ ਭਗਤ ਜਾਪਦੇ, ਇੱਥੇ ਸ਼ਬਦੋ ਦਾ ਅਰਥ ਹੈ ਬੋਲੀ ਤੋਂ ਆਵਾਜ਼ ਤੋਂ। ਜਿਹੜੇ ਰੱਬ ਦੇ ਭਗਤ ਜਨ ਜਿਨ੍ਹਾਂ ਦੀ ਬੋਲੀ ਸੱਚੀ ਏ, ਜਿਹੜੇ ਨਾਮ ਨਾਲ ਜੁੜੇ ਨੇ, ਜਦੋਂ ਉਹ ਬੋਲਦੇ ਨੇ ਉਹ ਭਗਤ ਜਨ ਪ੍ਰਗਟ ਹੋ ਜਾਂਦੇ ਨੇ। ਉੱਥੇ ਸ਼ਬਦ ਦਾ ਅਰਥ ਹੈ ਬੋਲਣਾ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ ਤੇ ਇੱਕ ਬਚਨ ਆਉਂਦਾ ਹੈ, ਕਹਿੰਦੇ ਨੇ ਸਾਹਿਬ ਜੀ ਭਵਜਲ ਬਿਨ ਸ਼ਬਦ ਹੈ ਕਿਉਂ ਤਰੀਏ। ਇੱਥੇ ਸ਼ਬਦ ਦਾ ਅਰਥ ਬੋਲਣਾ ਨਹੀਂ, ਇੱਥੇ ਸ਼ਬਦ ਦਾ ਅਰਥ ਹੈ ਗੁਰੂ ਦਾ ਉਪਦੇਸ਼। ਗੁਰੂ ਦੇ ਉਪਦੇਸ਼ ਤੋਂ ਬਿਨਾਂ ਭਲਿਆ ਤੂੰ ਭਵਜਲ ਨੂੰ ਕਿਵੇਂ ਕਰੇਗਾ। ਜਦੋਂ ਆਨੰਦ ਸਾਹਿਬ ਪੜ੍ਹਨੇ ਇੱਕ ਬਚਨ ਆਉਂਦਾ ਹੈ, ਕਹਿੰਦੇ ਨੇ ਹਜ਼ੂਰ ਗੁਰੂ ਅਮਰਦਾਸ ਫਿਰ ਮੁਕਤ ਪਾਏ ਲਾਗ ਚਰਨੀ ਸਤ ਗੁਰੂ ਸ਼ਬਦ ਸੁਣਾਏ। ਉੱਥੇ ਸ਼ਬਦ ਦਾ ਅਰਥ ਹੈ ਗੁਰੂ ਦਾ ਉਪਦੇਸ਼। ਇਹਦਾ ਮਤਲਬ ਹੋ ਗਿਆ ਦੋ ਅਰਥ ਆਪਾਂ ਕਰ ਦਿੱਤੇ, ਇੱਕ ਸ਼ਬਦ ਦਾ ਅਰਥ ਹੈ ਆਵਾਜ਼, ਦੂਸਰਾ ਸ਼ਬਦ ਦਾ ਅਰਥ ਹੈ ਗੁਰੂ ਦਾ ਉਪਦੇਸ਼, ਤੇ ਤੀਜਾ ਅਸੀਂ ਸਿੱਧ ਗੋਸ਼ਟ ਵਿਚ ਪੜ੍ਹਨੇ ਆ ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਵਨ ਆਰੰਭ ਸਤਿਗੁਰੂ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਉੱਥੇ ਸ਼ਬਦ ਦਾ ਅਰਥ ਹੈ ਬ੍ਰਹਮ, ਸ਼ਬਦ ਦਾ ਅਰਥ ਹੈ ਵਾਹਿਗੁਰੂ। ਧਿਆਨ ਰੱਖਣਾ ਇਹ ਤੀਜਾ ਅਰਥ ਹੈ ਸ਼ਬਦ ਦਾ। ਜਦੋਂ ਅਸੀਂ ਹਜ਼ੂਰ ਦੀ ਬਾਣੀ ਪੜ੍ਹਨੇ ਆ ਰਾਗ ਮਲਾਰ ਵਿਚ, ਮੇਰੇ ਗੁਰਦੇਵ ਦਾ ਬਚਨ ਆਉਂਦਾ ਅੰਕ 1273 ਤੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਨੇ। ਸਾਹਿਬ ਕਹਿੰਦੇ ਨੇ ਧੰਨ ਵਾਂਢੀ ਪ੍ਰਦੇਸ਼ ਨਿਵਾਸੀ ਸੱਚੇ ਗੁਰ ਪੈ ਸ਼ਬਦ ਪਠਾਈ। ਉੱਥੇ ਵੀ ਅੱਖਰ ਸ਼ਬਦ ਆਇਆ, ਇਹਦਾ ਅਰਥ ਹੈ ਜੀਵ ਇਸਤਰੀ ਤੂੰ ਪ੍ਰਦੇਸ਼ ਵਿਚ ਆ ਗਈ ਏ, ਜੇ ਤੂੰ ਆਪਣੇ ਪ੍ਰੀਤਮ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੀ ਏ, ਸੱਚੇ ਗੁਰ ਪੈ ਸ਼ਬਦ ਪਠਾਈ ਆਪਣੇ ਪੂਰੇ ਗੁਰੂ ਦੇ ਰਾਹੀਂ ਪ੍ਰੀਤਮ ਦੇ ਘਰ ਵਿਚ ਸੁਨੇਹਾ ਪਹੁੰਚਾ ਦੇ। ਇੱਥੇ ਸ਼ਬਦ ਦਾ ਅਰਥ ਹੈ ਸੁਨੇਹਾ। ਪਰ ਜਿਹੜੇ ਸ਼ਲੋਕ ਦੀ ਅਸੀਂ ਵਿਆਖਿਆ ਕਰਨੀ, ਇੱਥੇ ਸ਼ਬਦ ਦਾ ਅਰਥ ਨਾ ਆਵਾਜ਼ ਏ, ਇੱਥੇ ਸ਼ਬਦ ਦਾ ਅਰਥ ਨਾ ਉਪਦੇਸ਼ ਏ, ਇੱਥੇ ਸ਼ਬਦ ਦਾ ਅਰਥ ਨਾ ਵਾਹਿਗੁਰੂ ਏ, ਇੱਥੇ ਸ਼ਬਦ ਦਾ ਅਰਥ ਮੇਰੇ ਗੁਰਦੇਵ ਨੇ ਕੀਤਾ ਧਰਮ। ਕਹਿਣ ਲੱਗੇ ਜੋਗੀ ਨੇ ਇੱਕ ਧਰਮ ਬਣਾ ਲਿਆ ਕਿ ਕੰਨੀ ਮੁੰਦਰਾਂ ਪਾਈਆਂ ਨੇ, ਮੜੀ ਮਸਾਣੀ ਵਿਚੋਂ ਬਭੂਤ ਇਹ ਆਪਣੇ ਤਨ ਤੇ ਲਾਂਦਾ, ਇਹਦਾ ਕੇਵਲ ਇੱਕੋ ਧਰਮ ਏ, ਮੈਂ ਸਮਾਧੀ ਲਾ ਕੇ ਗਿਆਨ ਪ੍ਰਾਪਤ ਕਰਨੇ। ਸਾਹਿਬ ਕਹਿੰਦੇ ਨੇ ਬ੍ਰਾਹਮਣ ਨੇ ਧਰਮ ਬਣਾ ਲਿਆ, ਮੈਂ ਕੇਵਲ ਵੇਦਾਂ ਦਾ ਪਾਠ ਕਰਨੇ। ਖੱਤਰੀ ਨੇ ਧਰਮ ਬਣਾ ਲਿਆ, ਮੈਂ ਕੇਵਲ ਮੈਦਾਨੇ ਜੰਗ ਵਿਚ ਜੂਝਣਾ। ਤੇ ਸ਼ੂਦਰ ਦਾ ਧਰਮ ਏ ਤਿੰਨਾਂ ਦੀ ਸੇਵਾ ਕਰਨੀ। ਹਜ਼ੂਰ ਕਹਿੰਦੇ ਨੇ ਹਰ ਇੱਕ ਬੰਦੇ ਨੇ ਆਪਣੇ ਆਪਣੇ ਧਰਮ ਦੀ ਵਿਆਖਿਆ ਵਾਹ ਕੀਤੀ ਏ, ਅਸਲ ਵਿਚ ਧਰਮ ਇੱਕੋ ਹੀ ਏ, ਚਾਹੇ ਜੋਗੀ ਏ ਚਾਹੇ ਬ੍ਰਾਹਮਣ ਏ ਚਾਹੇ ਖੱਤਰੀ ਸ਼ੂਦਰ ਤੇ ਵੈਸ਼ ਏ। ਜਿੰਨੀ ਦੇਰ ਤੱਕ ਪ੍ਰਭੂ ਦੇ ਨਾਮ ਨਾਲ ਮਨੁੱਖ ਜੁੜਦਾ ਨਹੀਂ, ਓਨੀ ਦੇਰ ਤੱਕ ਉਹ ਪਿਆਰੇ ਵਾਹਿਗੁਰੂ ਦੀ ਦਰਗਾਹ ਵਿਚ ਪ੍ਰਵਾਨ। ਸਤਿਗੁਰੂ ਕੀ ਬਾਣੀ ਵਿਚੋਂ ਆਪਾਂ ਦੇਖਣੇ ਜੋਗੀ ਨੂੰ ਕਿਹੋ ਜਿਹਾ ਧਰਮ ਕਮਾਉਣ ਲਈ ਮੇਰੇ ਗੁਰਦੇਵ ਨੇ ਕਿਹਾ। ਸਤਿਗੁਰੂ ਕੀ ਬਾਣੀ ਪੜ੍ਹਨੇ ਆ ਹਜ਼ੂਰ ਜੋਗੀ ਨੂੰ ਕਹਿੰਦੇ ਨੇ ਜੇ ਤੂੰ ਰਾਜ ਜੋਗ ਕਮਾਉਣਾ ਚਾਹੁੰਦੇ ਨਾ ਤੇ ਵਾਹਿਗੁਰੂ ਨੇ ਤੈਨੂੰ ਰਚਨਾ ਦਿੱਤੀ ਏ, ਤੂੰ ਰਚਨਾ ਦੇ ਨਾਮ ਨੂੰ ਜਪ, ਰਚਨਾ ਨਾਲ ਤੂੰ ਸਿਮਰਨ ਕਰ, ਯਾਦ ਰੱਖੀ ਰਚਨਾ ਨਾਲ ਜਪਿਆ ਹੋਇਆ ਨਾਮ ਹੀ ਅਸਲੀ ਧਰਮ ਹੈ। ਤੇ ਜੋਗੀ ਪੁੱਛਦਾ ਮਹਾਰਾਜ ਇਸ ਨਾਮ ਦੇ ਜਪਣ ਨਾਲ ਮਿਲੇਗਾ ਕੀ? ਤੇ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਰਚਨਾ ਜਪੀਐ ਏਕ ਨਾਮ। ਪਹਿਲਾਂ ਮੈਂ ਅਰਜ਼ ਕਰ ਰਿਹਾ ਸਾਹਿਬ, ਕਹਿੰਦੇ ਨੇ ਜੋਗੀ ਨੇ ਧਰਮ ਬਣਾਇਆ ਕੇਵਲ ਗਿਆਨ, ਪਰ ਗੁਰੂ ਗ੍ਰੰਥ ਸਾਹਿਬ ਜੋਗੀ ਨੂੰ ਕੀ ਉਪਦੇਸ਼ ਦਿੰਦੇ ਨੇ? ਹਜ਼ੂਰ ਕਹਿੰਦੇ ਨੇ ਰਚਨਾ ਜਪੀਐ ਏਕ ਨਾਮ, ਇਆਂ ਸੁੱਖ ਆਨੰਦ ਘਣਾ। ਰਚਨਾ ਨਾਲ ਜਪਣ ਨਾਲ ਇਸ ਦੁਨੀਆਂ ਵਿਚ ਸੁੱਖ ਮਿਲੇਗਾ। ਆਗੈ ਜੀ ਕੈ ਸੰਗ ਕਾਮ, ਜਦੋਂ ਤੇਰਾ ਸਰੀਰ ਵੀ ਸਾਥ ਛੱਡ ਜਾਏਗਾ ਤੇ ਜਿਹੜਾ ਰਚਨਾ ਨਾਲ ਜਪਿਆ ਨਾਮ ਹੈ ਇਹ ਤੇਰਾ ਸਾਥ ਕਦੀ ਨਹੀਂ ਛੱਡੇਗਾ। ਇਆਂ ਸੁੱਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ, ਕੱਟਿਆ ਤੇਰਾ ਅੰਗ ਰੋਗ, ਜਿਹੜਾ ਅੰਦਰ ਖੋਮੇ ਦਾ ਬੀਜ ਕਈ ਜਨਮਾਂ ਦਾ ਨਾ, ਜਦੋਂ ਗੁਰੂ ਕਿਰਪਾ ਕਰੇਗਾ ਨਾਮ ਨਾਲ ਇਹ ਰੋਗ ਵੀ ਕੱਟਿਆ ਜਾਏਗਾ। ਗੁਰ ਪ੍ਰਸਾਦ ਤੂੰ ਕਰ ਰਾਜ ਜੋਗ, ਗੁਰੂ ਦੀ ਕਿਰਪਾ ਨਾਲ ਭਲਿਆ ਤੂੰ ਰਾਜਾ ਜੋਗੀ ਬਣ ਜਾਏ। ਅਸਲ ਵਿਚ ਜੋਗੀ ਦਾ ਧਰਮ ਕੀ ਏ? ਹਜ਼ੂਰ ਨੇ ਕਿਹਾ ਇਹ ਜੋਗੀ ਦਾ ਅਰਥ ਵੈਸੇ ਵੀ ਮਿਲਿਆ ਹੋਇਆ, ਜੋਗ ਦਾ ਅਖਰੀ ਅਰਥ ਏ ਮਿਲਾਪ। ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਜੋਗ ਦਾ ਧਰਮ ਕੇਵਲ ਇਤਨਾ ਹੀ, ਪਰਿਵਾਰ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ, ਤਨ ਤੇ ਭਸਮ ਮਲਣ ਦੀ ਲੋੜ ਨਹੀਂ, ਜਾਂ ਗੇਰਵੇ ਵਸਤਰ ਪਾਉਣ ਦੀ ਲੋੜ ਨਹੀਂ। ਜੇ ਤੂੰ ਆਪਣੇ ਘਰ ਵਿਚ ਵੀ ਟਿਕ ਜਾਏ, ਪਰਿਵਾਰ ਵਿਚ ਵੀ ਟਿਕ ਜਾਏ, ਤੇ ਗੁਰੂ ਕੇ ਸ਼ਬਦ ਨੂੰ, ਗੁਰੂ ਕੇ ਨਾਮ ਨੂੰ ਕਮਾ ਲੈ, ਤੇ ਯਾਦ ਰੱਖੀ ਜੋਗੀ ਤੂੰ ਪਰਿਵਾਰ ਵਿਚ ਬਹਿੰਦਿਆਂ ਹੋਇਆਂ ਵੀ ਮਾਲਕ ਤੱਕ ਪਹੁੰਚ ਸਕਣਾ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ। ਅਸਲੀ ਧਰਮ ਇਹੀ, ਜੇ ਘਰ ਬੈਠਿਆਂ ਜੋਗੀ ਬਣਨੇ ਤੇ ਕਿਵੇਂ? ਸਤਿਗੁਰੂ ਕਹਿ ਉਪਦੇਸ਼, ਜਦੋਂ ਗੁਰੂ ਦੇ ਉਪਦੇਸ਼ ਨੂੰ ਕਮਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਨੇ ਤੀਜਾ ਪ੍ਰਮਾਣ ਮੈਂ ਅਰਜ਼ ਕਰ ਰਿਹਾ, ਜੋਗੀ ਨੂੰ ਸੰਬੋਧਨ ਕਰਦਿਆਂ ਕਿਹਾ, ਕਹਿਣ ਲੱਗੇ ਯਾਦ ਰੱਖੀ ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਦ ਮਡਾਇਐ, ਜੋਗ ਨਾ ਸਿੰਘੀ ਵਾਈਐ, ਕੇਵਲ ਖਿੰਥਾ ਪਾ ਲੈਣੀ, ਕੰਨ ਪਾੜ ਕੇ ਮੁੰਦਰਾਂ ਪਾਲੀਆਂ, ਜਾਂ ਤਨ ਤੇ ਭਸਮ ਮਾਲੀ, ਇਹ ਜੋਗੀ ਨਹੀਂ। ਸਾਹਿਬ ਕਹਿੰਦੇ ਨੇ ਅੰਜਨ ਮਾਏ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਅੰਜਨ ਦਾ ਅਰਥ ਹੈ ਕਾਲਕ, ਜਿਸ ਸੰਸਾਰ ਨੂੰ ਤੂੰ ਮਾਇਆ ਦੀ ਕਾਲਕ ਕਹਿੰਦਾ, ਇਸ ਕਾਲਖ ਵਿਚ ਵੀ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਣਾ, ਇਹਨੂੰ ਕਹਿੰਦੇ ਨੇ ਇਹ ਅਸਲਾ ਜੋਗੀ। ਅਸਲੀ ਜੋਗੀ ਉਹ ਜਿਹੜਾ ਅੰਜਨ ਵਿਚ ਰਹਿ ਕੇ ਨਿਰੰਜਨ ਨੂੰ ਪਾ ਲੈਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸੇ ਸ਼ਬਦ ਵਿਚ ਫਿਰ ਅੱਗੇ ਉਪਦੇਸ਼ ਕੀਤਾ, ਕਹਿਣ ਲੱਗੇ ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਐ, ਜੋਗ ਨਾ ਦੇਸ਼ ਦਸੰਤਰ ਭਵੇ, ਜੋਗ ਨਾ ਤੀਰਥ ਨਹਾਈਐ। ਮਹਾਰਾਜ ਅਸਲੀ ਜੋਗੀ ਕਿਵੇਂ ਬਣਾਂਗੇ? ਹਜ਼ੂਰ ਕਹਿੰਦੇ ਨੇ ਜੇ ਜੋਗ ਵਾਲਾ ਧਰਮ ਕਮਾਣਾ ਹੀ, ਨਾਨਕ ਜੀਵਤਿਆਂ ਮਰ ਰਹੀ ਹੈ। ਜੇ ਤੂੰ ਕੁਝ ਕਮਾਉਣਾ ਚਾਹੁੰਦਾ ਆਪਣੇ ਆਪ ਨੂੰ ਜਿੰਦੇ ਜੀ ਮਾਰ ਦੇ, ਐਸਾ ਜੋਗ ਕਮਾਈਐ, ਬਾਜੇ ਬਾਜੋ ਸਿੰਘੀ ਵਾਜੈ, ਤਉ ਨਿਰਪਉ ਪਦ ਪਾਈਐ, ਅੰਜਨ ਮਾਏ ਨਿਰੰਜਨ ਰਹੀਐ, ਜੋਗ ਜੁਗਤ ਤਉ ਪਾਈਐ। ਗੁਰੂ ਕੇ ਸ਼ਬਦ ਨਾਲ ਆਪਣੇ ਆਪ ਨੂੰ ਜਿੰਦੇ ਜੀ ਮਾਰ ਦੇ, ਤੇ ਜਿੰਦੇ ਜੀ ਮਾਰਨ ਦਾ ਕੋਈ ਭਾਵ ਏ? ਜਿੰਦੇ ਜੀ ਆਪਣੇ ਆਪ ਨੂੰ ਕਿਵੇਂ ਮਾਰਨੇ? ਸਤਿਗੁਰੂ ਕੀ ਬਾਣੀ ਵਿਚ ਕਬੀਰ ਸਾਹਿਬ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਕੇ ਸ਼ਬਦ ਦਾ ਤੀਰ ਲੱਗ ਗਿਆ ਉਹ ਆਪਣੇ ਆਪ ਨੂੰ ਜਿੰਦੇ ਜੀ ਮਾਰ ਦਿੰਦੇ ਨੇ। ਪੁੱਛਿਆ ਮਹਾਰਾਜ ਜਿੰਦੇ ਜੀ ਕਿਵੇਂ? ਤੇ ਕਬੀਰ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਕਬੀਰ ਸਤਿਗੁਰ ਸੂਰਮੈ, ਵਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਸ਼ੇਖ, ਕਿਹੋ ਜਿਹਾ ਤੀਰ ਮਾਰਿਆ, ਜਿੰਦੇ ਜੀ ਮਾਰ ਦਿੱਤਾ। ਕਹਿਣ ਲੱਗੇ ਕਬੀਰ ਗੁੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਭਇਆ ਮਾਰਿਆ, ਸਤਿਗੁਰ ਬਾਣ ਗੁਰੂ ਨੇ ਇਹੋ ਜਿਹਾ ਤੀਰ ਮਾਰਿਆ। ਕਹਿੰਦੇ ਨੇ ਪਹਿਲੀ ਗੱਲ ਉਸ ਤੀਰ ਨੇ ਅਰਥ ਅਸਰ ਕੀਤਾ, ਮੈਂ ਜ਼ਬਾਨ ਤੋਂ ਗੁੰਗਾ ਹੋ ਗਿਆ। ਦੂਜਾ ਉਹਨੇ ਅਸਰ ਕੀਤਾ, ਮੈਂ ਬਾਵਲਾ ਹੋ ਗਿਆ। ਤੀਜਾ ਉਹਨੇ ਅਸਰ ਕੀਤਾ, ਮੇਰੇ ਪੈਰਾਂ ਵਿਚ ਤਾਕਤ ਨਾ ਰਹੀ ਤੁਰਨ ਦੀ। ਤੇ ਪੁੱਛਿਆ ਇਹਨੂੰ ਕਹਿੰਦੇ ਨੇ ਜਿੰਦੇ ਜੀ ਮਰਨਾ? ਤੇ ਭਗਤ ਜੀ ਨੇ ਉੱਤਰ ਦਿੱਤਾ, ਹਾਂ, ਗੁਰੂ ਕਾ ਸ਼ਬਦ ਦਾ ਤੀਰ ਵੱਜਿਆ, ਜ਼ਬਾਨ ਤਾਂ ਮੂੰਹ ਵਿਚ ਹੈ, ਪਰ ਯਾਦ ਰੱਖੀ ਇਹ ਨਿੰਦਿਆ ਵੱਲੋਂ, ਦਵੈਸ਼ ਵੱਲੋਂ, ਈਰਖਾ ਵੱਲੋਂ ਬਿਲਕੁਲ ਗੂੰਗੀ ਹੋ ਚੁੱਕੀ ਏ। ਕਹਿਣ ਲੱਗੇ ਕੰਨ ਹੈ, ਸੁਣਦੇ ਜ਼ਰੂਰ ਨੇ, ਪਰ ਦੁਨੀਆਂ ਦੀ ਗੰਦ ਨਿੰਦਿਆ ਜਾਂ ਗੰਦਨ ਵੈਨ ਨਹੀਂ, ਕੰਨਾਂ ਵਿੱਚ ਗੁਰੂ ਕੇ ਸ਼ਬਦ ਦੀ ਆਵਾਜ਼ ਪੈਂਦੀ ਏ, ਕੰਨ ਬੋਲੇ ਹੋ ਚੁੱਕੇ ਨੇ ਦੁਨੀਆਂ ਵੱਲੋਂ, ਜ਼ਬਾਨ ਹੈ ਸਾਹਿਬ ਕਹਿੰਦੇ ਨੇ ਪਰ ਦੁਨੀਆਂ ਵੱਲੋਂ ਗੰਗੀ ਗੁੰਗੀ ਏ, ਪੈਰ ਹੈਨ ਤੁਰਦੇ ਜ਼ਰੂਰ ਨੇ ਪਰ ਪਿੰਗਲੇ ਜਿਹੜੇ ਨੇ ਇਹ ਬੁਰੇ ਰਸਤੇ ਵੱਲੋਂ ਪਿੰਗਲੇ ਹੋ ਗਏ ਤੇ ਹਿਰਦਾ ਜਿਹੜਾ ਮਾਲਕ ਦੇ ਚਰਨਾਂ ਵਿੱਚ ਜੁੜ ਗਿਆ। ਸਾਹਿਬ ਜੀ ਅੱਜ ਬਚਨ ਕਰਦੇ ਨੇ ਗੁਰੂ ਨਾਨਕ ਸਾਹਿਬ, ਕਹਿਣ ਲੱਗੇ ਜੋਗ ਸ਼ਬਦੰ ਗਿਆਨ ਸ਼ਬਦੰ, ਜੋਗੀ ਨੇ ਆਪਣਾ ਧਰਮ ਬਣਾਇਆ। ਇੱਥੇ ਸ਼ਬਦ ਦਾ ਅਰਥ ਮੈਂ ਕੀਤਾ ਧਰਮ, ਜੋਗੀ ਨੇ ਇੱਕ ਧਰਮ ਬਣਾਇਆ ਕਿ ਕੇਵਲ ਸਮਾਧੀ ਲਾ ਕੇ ਮੈਂ ਗਿਆਨ ਪ੍ਰਾਪਤ ਕਰਨਾ। ਸਾਹਿਬ ਕਹਿੰਦੇ ਨੇ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ ਤੇ ਬ੍ਰਾਹਮਣ ਨੇ ਇੱਕੋ ਧਰਮ ਬਣਾਇਆ ਕਿ ਮੈਂ ਵੇਦਾਂ ਦਾ ਪਾਠ ਕਰਨਾ, ਮੈਂ ਪੁੰਨ ਦਾਨ ਲੈਣਾ, ਮੈਂ ਜੱਗ ਕਰਾਣੇ ਨੇ। ਸਾਹਿਬ ਕਹਿੰਦੇ ਨੇ ਅਸਲੀ ਇਹ ਧਰਮ ਨੀ ਕੇਵਲ ਵੇਦਾਂ ਦਾ ਪਾਠ ਕਰ ਲੈਣਾ, ਕਿਉਂਕਿ ਬ੍ਰਾਹਮਣ ਨੇ ਸ਼ੂਦਰ ਨੂੰ ਰੱਬ ਦਾ ਨਾਮ ਜਪਣ ਲਈ ਬੜੇ ਤਸੀਹੇ ਦਿੱਤੇ, ਨਾਮ ਜਪਣ ਨਹੀਂ ਦਿੱਤਾ ਤੇ ਅਸਲ ਵਿੱਚ ਇਹ ਅੰਦਰ ਦੀ ਅਗਿਆਨਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੋਈ ਸਵਾਲ ਐਸਾ ਨਹੀਂ ਜਿਹਦਾ ਉੱਤਰ ਨਾ ਦਿੱਤਾ ਹੋਵੇ। ਜੇ ਹਜ਼ੂਰ ਨੂੰ ਪੁੱਛੀਏ ਨਾ ਬ੍ਰਾਹਮਣ ਕੌਣ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਨੂੰ ਸ਼ੂਦਰ ਨਹੀਂ ਕਹਿੰਦੇ, ਜਨਮ ਕਰਕੇ ਕਿਸੇ ਨੂੰ ਨੀਚ ਨਹੀਂ ਕਹਿਣਗੇ, ਹਾਂ ਕਰਮਾਂ ਕਰਕੇ ਕੋਈ ਨੀਵਾਂ ਤੇ ਉੱਚਾ ਹੋ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ ਨੇ ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਚ ਕਬੀਰ ਸਾਹਿਬ ਦਾ ਸ਼ਬਦ ਏ ਰਾਗ ਗੌੜੀ ਵਿਚ, ਕਹਿੰਦੇ ਨੇ ਜੇ ਕੋਈ ਇਹ ਮਾਣ ਕਰਕੇ ਕਹਿੰਦਾ ਮੈਂ ਉੱਚੀ ਕੁਲ ਦਾ ਬ੍ਰਾਹਮਣ, ਕੇਵਲ ਮੇਰਾ ਹੱਕ ਏ ਮੇਰਾ ਧਰਮ ਏ ਵੇਦਾਂ ਦਾ ਪਾਠ ਕਰਨਾ, ਮੇਰਾ ਧਰਮ ਏ ਕੇਵਲ ਸੰਸਕ੍ਰਿਤ ਪੜ੍ਹਨੀ, ਤੇ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਇੱਕ ਗੱਲ ਦੱਸੇਗਾ ਭਲਿਆ, ਮੈਨੂੰ ਤਾਂ ਤੂੰ ਕਹਿ ਦਿੱਤਾ ਕਿ ਜੁਲਾਹ ਏ, ਆਪਣੇ ਆਪ ਨੂੰ ਕਹਿ ਦਿੱਤਾ ਮੈਂ ਬ੍ਰਾਹਮਣ, ਪਰ ਮੈਂ ਪੁੱਛਣਾ ਚਾਹੁੰਦਾ ਜਦੋਂ ਤੇਰਾ ਨਿਵਾਸ ਮਾਤਾ ਦੇ ਉਦਰ ਵਿਚ ਸੀ ਉਦੋਂ ਤਾਂ ਤੈਨੂੰ ਕੋਈ ਪਤਾ ਨਹੀਂ ਸੀ ਮੇਰੀ ਜਾਤ ਕਿਹੜੀ, ਤੈਨੂੰ ਸਮਝ ਸੀ ਮੈਂ ਬ੍ਰਾਹਮਣ। ਦੂਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਮੰਨ ਲਿਆ ਜਾਏ ਕਿ ਤੂੰ ਉੱਚੀ ਕੁਲ ਦਾ ਬ੍ਰਾਹਮਣ ਏ, ਮੈਂ ਜੁਲਾਵਾ ਸ਼ੂਦਰ ਹਾਂ, ਮੈਂ ਨੀਚ ਹਾਂ, ਪਰ ਆਪਾਂ ਕਿਸੇ ਤੋਂ ਫੈਸਲਾ ਕਰਾ ਲਈਏ, ਤੇਰੇ ਤਨ ਨੂੰ ਵੀ ਚੀਰੇ, ਜੇ ਤਾਂ ਤੇਰੇ ਚੰਨ ਨੂੰ ਚੀਰਦਿਆਂ ਤੇਰੀਆਂ ਨਾੜਾਂ ਦੇ ਵਿੱਚੋਂ ਖੂਨ ਦੀ ਜਗ੍ਹਾ ਦੁੱਧ ਨਿਕਲੇ, ਮੈਂ ਸਮਝਾਂਗਾ ਤੂੰ ਉੱਚੀ ਕੁਲ ਦਾ ਬ੍ਰਾਹਮਣ ਏ। ਜੇ ਤੇਰੀਆਂ ਨਾੜਾਂ ਵਿੱਚ ਵੀ ਰੱਬ ਨੇ ਖੂਨ ਪੈਦਾ ਕੀਤਾ, ਮੇਰੇ ਤਨ ਦੇ ਵਿੱਚ ਵੀ ਰੱਬ ਨੇ ਖੂਨ ਪੈਦਾ ਕੀਤਾ, ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਵੇਂ? ਅਸਲ ਵਿੱਚ ਤੈਨੂੰ ਸਮਝ ਹੀ ਨਹੀਂ ਪਈ, ਅਸਲੀ ਬ੍ਰਾਹਮਣ ਤਾਂ ਉਹਵੇ ਜਿਹੜਾ ਵਾਹਿਗੁਰੂ ਜੀ ਦੇ ਨਾਮ ਦੀ ਵਿਚਾਰ ਕਰਦਾ। ਸਤਿਗੁਰੂ ਨੇ ਬਚਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਗਰਭ ਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕਹੋ ਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ, ਬ੍ਰਾਹਮਣ ਕਹਿ ਕਹਿ ਜਨਮ ਮਤ ਖੋਏ। ਕਹਿਣ ਲੱਗੇ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਤੂੰ ਬ੍ਰਾਹਮਣ ਕਿਵੇਂ ਤੇ ਮੈਂ ਸ਼ੂਦਰ ਕਿਵੇਂ? ਤੇ ਸਾਹਿਬ ਜੀ ਅੱਗੇ ਕਹਿੰਦੇ ਨੇ ਹਮ ਕਤ ਲੋਹੂ ਤੁਮ ਕਤ ਦੂਧ, ਮੈਂ ਲਹੂ ਦਾ ਬਣਿਆ ਤੂੰ ਦੁੱਧਾ ਤੇ ਨਹੀਂ ਬਣਿਆ। ਸਾਹਿਬ ਕਹਿੰਦੇ ਨੇ ਅਸਲੀ ਬ੍ਰਾਹਮਣ ਉਹ ਵੇ ਕਹਿਤ ਕਬੀਰ, ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰਾ। ਬ੍ਰਾਹਮਣ ਨੇ ਧਰਮ ਬਣਾਇਆ ਵੇਦਾਂ ਦਾ ਪਾਠ ਕਰਨਾ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸਲੀ ਧਰਮੀ ਤਾਂ ਉਹ ਵੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਤੇ ਜਦੋਂ ਕੋਈ ਬ੍ਰਹਮ ਦੀ ਵਿਚਾਰ ਕਰੇ ਫਿਰ ਉਹਦੀਆਂ ਨਜ਼ਰਾਂ ਵਿੱਚ ਕੋਈ ਸ਼ੋਦਰ ਨਹੀਂ, ਕੋਈ ਨੀਵਾਂ ਨਹੀਂ। ਇੱਕ ਅਦੀਬ ਨੇ ਬੜੀ ਪਿਆਰੀ ਘਟਨਾ ਦਿੱਤੀ, ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸ਼ੂਦਰ ਦਾ ਤੇ ਬ੍ਰਾਹਮਣ ਦਾ ਰੌਲਾ ਕਿਉਂ ਵੇ, ਅਸੀਂ ਉੱਚੇ ਤੇ ਨੀਵੇਂ ਕਿਉਂ ਆਪਣੇ ਆਪ ਨੂੰ ਸਮਝਨੇ ਆ? ਉਹ ਕਹਿੰਦਾ ਕਾਰਨ ਇੱਕੋ ਵੇ, ਅੰਦਰ ਹਨੇਰਾ, ਜਿੰਨੀ ਦੇਰ ਤੱਕ ਅੰਦਰ ਨਾਮ ਦੀ ਜੋਤ ਨਹੀਂ ਬਲਦੀ ਓਨੀ ਦੇਰ ਤੱਕ ਨਜ਼ਰਾਂ ਵਿੱਚ ਉੱਚੇ ਤੇ ਨੀਵੇਂ ਦੀ ਬਿਰਤੀ ਬਣੀ ਰਹੇਗੀ। ਉਸਨੇ ਬੜੇ ਕਮਾਲ ਦੀ ਉਦਾਹਰਨ ਦਿੱਤੀ, ਉਦਾਹਰਨ ਉਹਨੇ ਭਾਵੇਂ ਇੱਕ ਗਾਥਾ ਦੇ ਰੂਪ ਵੀ ਦਿੱਤੀ। ਉਹ ਕਹਿੰਦਾ ਦੀਵਾਲੀ ਦੀ ਰਾਤ ਤੇ ਪਿੰਡ ਦੇ ਚੁਰਸਤੇ ਵਿੱਚ ਚੁਰਾਹੇ ਦੇ ਵਿੱਚ ਇੱਕ ਬੋੜ ਦਾ ਰੁੱਖ ਏ, ਬੋੜ ਦਾ ਦਰਖਤ। ਕਹਿਣ ਲੱਗਾ ਉਸ ਦਰਖਤ ਦੇ ਥੱਲੇ ਇੱਕ ਇੱਟਾਂ ਦਾ ਥੜਿਆ ਬਣਿਆ ਤੇ ਉਸ ਥੜੇ ਤੇ ਬ੍ਰਾਹਮਣ ਵੀ ਆ ਕੇ ਬੈਠਦੇ ਨੇ, ਸ਼ੂਦਰ ਵੀ ਬੈਠਦੇ ਨੇ, ਵੈਸ਼ ਵੀ ਆ ਕੇ ਬੈਠਦਾ, ਖੱਤਰੀ ਵੀ ਬੈਠਦਾ। ਤੇ ਕਹਿੰਦਾ ਦੀਵਾਲੀ ਦੀ ਰਾਤ ਨੂੰ ਇੱਕ ਸ਼ੂਦਰ ਦੇ ਬੱਚੇ ਨੇ ਆਪਣੇ ਘਰੋਂ ਦੀਵਾ ਬਾਲਿਆ ਤੇ ਮਨ ਵਿੱਚ ਆਇਆ ਮਣਾ, ਉੱਚੀ ਜਾਤ ਵਾਲੇ ਤਾਂ ਮੰਦਰਾਂ ਵਿੱਚ ਦੀਵੇ ਬਾਲਦੇ ਨੇ, ਤੈਨੂੰ ਤਾਂ ਮੰਦਰ ਵਿੱਚ ਕਿਸੇ ਨੇ ਪ੍ਰਵੇਸ਼ ਨਹੀਂ ਕਰਨ ਦੇਣਾ, ਕਿਤਨਾ ਚੰਗਾ ਹੋਵੇ ਤੂੰ ਐਸ ਬੋਰਡ ਦੇ ਰੁੱਖ ਦਾ ਜਿਹੜਾ ਥੜਾ, ਇਸ ਥੜੇ ਤੇ ਆਪਣਾ ਦੀਵਾ ਬਾਲ ਕੇ ਰੱਖ ਦੇ। ਕਹਿੰਦੇ ਨੇ ਸ਼ੂਦਰ ਦੇ ਬੱਚੇ ਨੇ ਦੀਵਾ ਬਾਲਿਆ ਤੇ ਉਹਨੇ ਉਸ ਰੁੱਖ ਦੀਆਂ ਜੜਾਂ ਵਿੱਚ ਦੀਵਾ ਰੱਖ ਦਿੱਤਾ। मैं अर्ज कर रहा सिर्फ इतने को अंदर जाग जाए ते भलियो फिर जन्म करके कोई उच्चा नीवा नहीं फिर मनुख कर्मा करके उच्चा नीवा हुंदा है। कहिंदे ने शूदर दे बच्चे ने दीवा बालिया इन्नी देर नू ब्राह्मण आया उन्हें आवाज दे के क्या ओ चंडाल तैनू कोई हक नहीं तू इत्थे दीवा बाल के जाए याद रखी इस बोर्ड दे थले मैं दीवा बाल के जाना। ते शूदर ने क्या कहन लगा भलिया ठीक मैं मंदिर विच तां नहीं गया मंदिर विच दीवा बालन नाल हो सकदा मंदिर प्रिष्ट हो जाए पर इस बोर्ड की छां तां सारे मानदे ने शूद्र भी एदी छावे बहिंदा है ब्राह्मण भी बहिंदा है विद्वान भी बहिंदा है अनपढ़ भी बहिंदा है पर ब्राह्मण ने कहा नहीं तैनू कोई हक नहीं तू साडे बराबर इस बोर्ड दे थले दीवा बाल दे। शूद्र दा दीवा बलदा पे किन ने ब्राह्मण ने फूक मार के उस दीवे नू बुझा दिता है उस शूद्र दा दीवा बुझ गया मायूस हो गया चुप कर गया ब्राह्मण अपना दीवा बाल के घर नू चला गया ते नाल सुचेत कर गया ऐ शूद्र अज तो बाद कदी कोशिश ना करी साडे बराबर दीवे बालन दी। किन ने ब्राह्मण ता चला गया शूद्र दे मन विच आया रब्बा आखिर एदा तन भी मेरे वर्गा है पर एदा दीवा बल रहा है मेरे दीवे नू बुझा दिता है कितना चंगा होवा मैं एदे दीवे नू तोड़ दिया एदे दीवे नू बुझा दिया पर अंदरों आवाज आई तोड़ दिता ता खेड खत्मे जे मेरे दीवे नू बुझा के गया ता मैं एदे दीवे नू ही बुझा देवांगा। किन्ने शूद्र ने ब्राह्मण दे बल दे दीवे नू फूक मार के बुझा दिता दोनों चले गए ने ब्राह्मण खुश है मैं शूद्र का दीवा बुझा दिता है शूद्र परेशान है मैं ब्राह्मण का दीवा बुझा दिता है। जदों गए वापस घरां नू उस अदीब ने बड़ी सोहनी गल कही उन्हें दीवे की गल बात करा दिती शूद्र का दीवा कह लगा ब्राह्मण दे दीवे नू भरावा जे ओ आपस विच लड़दे ने तां लड़न दे पर आपां तां इको मन देख कुमार ने इको थां तों मिट्टी पट्टी एक पानी विच गुन्या एक उन्हें चक ते रख के घुमाया एक अग विच सानू उन्हें रख के पकाया सी तेरा रंग उन्हें सोहना कर दिता मेरा रंग काला बन गया मेनू खरीद के शूदर लै गया तेनू खरीद के ब्राह्मण लै गया पर इको दुकान तो खरीदे गए सा तेरे मेरे विच अंतर ता कोई नहीं। ब्राह्मण दे दीवे ने कहा नहीं याद रख तू शूदर दे घर विच आया ए ठीक के असि इको मिट्टी दे बने आ पर तेरे मेरे विच अज जमीन आसमान दा अंतर है। कहिंदे ने मिट्टी दे दीवे तो बाद तेल बोलिया शूदर दा कहन लगा चल भरावा जे दीवे लड़दे ने तेल नू संबोधन करके कहिंदा आपां तां इको कहानी विच पीड़े गए आ ना आपां नू तां इको तेली ने पीड़िया है ए ठीक के तेनू ब्राह्मण खरीद लिया मैनू शूदर विचारा खरीद के लै आया तेनू सोहनी किस्म दा बना दिता मेनू भद्दा बना दिता पर याद रखी पीड़े आपां इको कोलू विच गए पर जिदू ब्राह्मण दे हाथ लगे सन उच्ची जात वाले दे ओ तेल कहिंदा मैनू ज्ञान दी बात मत सुना कि असी दोनों इको आ इको कहानी विच पीड़े आ याद रख तू शूदर दे घरों आया तू शूदर है मैं उच्ची कुल वाले दे घरों आया। कहिंदे ने तेल नू लड़दियां देख के बत्ती भी बोलीए रूह ने बोल के क्या भलिया असी तां इको वड़ेवे विचो पैदा होए आ इको वेलने विच सानू वेलिया एक रूह पिंजने विच पिन्या तेरे मेरे विच कोई अंतर नहीं सिर्फ खरीदन लग्या अंतर पै गया। पर कहिंदे ने उस रूह ने भी पुकार के क्या नहीं तू शूदर है मैं ब्राह्मण दे घरों आया। वो लिखदा एक फकीर सी उन्हें ए आवाज सुन ली सोचिया इन्हें तो लोगों नू अगवाई देनी है दीवे का कम तो लोगों नू चानण देना है ते जेड़े चानण देण वाले आपस विच लड़दे होण ते इन्हां दे चानण दे सहारे किसी ने तुरना किना कुछ। फकीर ने सोचिया आपस विच चानण देण वाले लड़ पए उन्हें सोचिया भी कारण इको इन्हां दे लड़न दा ए विचारो दोनों बुझे हुए ने जे जगे हुंदे ते शायद लड़दे ना। उन्हें माचिस कढ़ी शूदर दा दीवा बालिया आवाज दे के कहिंदा ओ ब्राह्मण दे दीपक दस हुण केड़ा उच्चा है। उस दीवे ने बोल क्या क्या भलिया उच्चा ते ओही है जिहड़ा जाग पैंदा है जिहड़ा बल पैंदा है जिहदे अंदर जोत बल पवे। उस फकीर ने शूदर दे दीवे तों ब्राह्मण दा बुझा होया दीवा बाल दिता
आवाज देख के क्या हुण दोनों आपस विच देखो तुहाडे विचों उच्चा केड़ा ते नीवा केड़ा है ते वेख के कहन लगे नहीं असी तां दोनों इको हां। ते फकीर ने एक काम होर कीता उन्हें दोनों दीवियां दे मुंह जोड़ दिते ते दोनों दीवियां दी जोत एक हो गई ते पुकार के कहिंदा हुण दसो तुहाडे दोनों दी जोत केड़ी केड़ी दीवियां विचों आवाज आई नहीं हुण तां जोत भी एक हो गई कोई अंतर नहीं। फकीर कहिंदा भल्यो कसूर तुहाडा भी कोई नहीं सी लड़ाई दा कारण केवल हनेरा है तुसी बुझे सो हनेरे करके लड़ाई सी जदो बल पवे अंदर कोई जोत तां फिर हनेरा खत्म हो जांदा है लड़ाई मिट जांदी है। ते दीवे ने एक गल कही कहन लगा फकीर बाबा तू आप जागया है तैनू समझे के हनेरे विच झगड़ा है केवल असी नहीं लड़दे दो आदमी भी साडे पिछे लड़ के गए ने एक ब्राह्मण ते एक शूदर तू कृपा करी जेड़ी साडे विच जोत बाल के सानू एक कर दित्ती उन्हां दे भी अंदर जगा देवी तां किते ओ एक हो जाण। असलियत उस गाथा नू मैं पढ़िया ते मन विच आया मेरे गुरु नानक तू ओही राह भरी तेरे सामने शूदर भी बुझा सी तेरे सामने ब्राह्मण भी बुझा सी तेरे अंदर एक ज्ञान दी जोत है तू आप जोत रूप है ते लंघदिया जेड़े बुझे सन तू शूदर अंदर भी जोत बाल दिती ब्राह्मण अंदर भी बाल दिती ते दोना नू एक कर दिता ते जदो दोना नू एक कीता ते तू आवाज दे दिती सब मैं जोत जोत है सोए तिसदा चानन सब मैं चानन होए पर समझ पैंदी है गुर साखी जोत प्रगट होए। ते भट्टा ने इस गुरु नू देख के क्या कहन लगे बल्यो चिराग अंधेहार में सब कल उदरी एक नाम धर्म प्रगट सकल हर भवन में जन नानक गुर पार ब्रह्म। खैर मेरे कहन तो मुराद मेरे गुरु नानक साहब कहिंदे ने जोगी तू धर्म बनाया केवल समाधि ला के ज्ञान इकट्ठा करना ब्राह्मण दा धर्म केवल वेद पढ़ना साहब कहिंदे ने जोग शब्दन ज्ञान शब्दन वेद शब्दन तां ब्राह्मण है सतगुरु दी नजरां विच ब्राह्मण कौन है। मैं अर्ज कीती पंडित कौन है असीं बाणी पढ़ने आ ना कई वारी असीं शब्द वर्त देने साडे सज्जन कई वारी कहणगे देखो जी पंडित ब्राह्मण बड़ा शैतान जे गुरु ने पंजां प्यारियां विच भी पंडित नूं नहीं लिया नहीं इह शब्द कहिंदिआं सोचिआ करिए मेरा गुरु किसे जाति नाल किसे वर्ण नाल किसे फिरके नाल वितकरा नहीं करदा ध्यान रखना गुरु ग्रंथ साहिब विच तां परमानंद जी दी वी बाणी है जिन्हां नूं लोक पंडित कहिंदे रामानंद जी दी बाणी है कौन है पंडित पंडित दा धर्म की है सतगुरु बाणी विच कहिंदे ने सो पंडित जो मन पर बोध है तेरा धर्म केवल वेद पढ़ के पूजा दा धान खाना नहीं साहिब कहिंदे ने सो पंडित जो मन पर बोध है राम नाम आत्म में शुद्ध है राम नाम सार रस पीवै उस पंडित का उपदेश जग जीवै कहिंदे उस पंडित तो सिख्या लैके दुनिया जींदी है जिन्हें अपने हिरदे विच प्रभु दे नाम नूं संचित कर लिया। साहिब कहिंदे जोग शब्दन ज्ञान शब्दन वेद शब्दन ता ब्राह्मण है खत्री शब्दन सूर शब्दन खत्री शब्दन खत्री ने अपना धर्म बनाया केवल सूरमिया की तरह लड़ना ते साहिब कहिंदे ने शूदर शब्दन शूदर का धर्म है प्राकृत है प्राकृत का अर्थ है प्राया की सेवा करनी शूदर का धर्म है केवल उन्हें ब्राह्मण की खत्री की वैश की सेवा विच लगे रहना इथों तक तो गुरुदेव ने उन्होंने वक् वक् अपने बनाए धर्मों की गल की ध्यान देना इस श्लोक वाल थोड़ा जिहा जोगी ने धर्म बनाया केवल ज्ञान इकट्ठा करने ब्राह्मण ने धर्म बनाया केवल वेदां दा पठन पाठन करने खत्री ने धर्म बनाया केवल मैदाने जंग विच जूझने ते शूद्र विचारे दा धर्म इन्ना कुशी केवल तिन्ना दी सेवा करनी पर मेरा गुरु नानक कहिंदे ने नहीं सर्ब शब्दन वक वक धर्म मत बनाओ सर्ब शब्दन सारियां दा धर्म केवल इको वे केड़ा साहिब कहन लगे सर्ब शब्दन तां एक शब्दन केड़ा महाराज एक शब्दों का अर्थ है केवल एक वाहगुरु नु जपना केवल यही शब्द का धर्म जे बाकी आपो अपने मिथे ने नाम तो बिना कीते हुए कर्म जेड़े ने सारे निफल। सतगुरु ने क्या कहन लगे सर्व शब्दन ता एक शब्दन ओ सर्व शब्दन सारिया का धर्म केड़ा जिन्हों हजूर बाणी विच कहिंदे ने सर्व धर्म है स श्रेष्ठ धर्म हर को नाम जप निर्मल कर्म केड़ा धर्म है गुरु नानक दा खत्री ब्राह्मण शूद वैश उपदेश चौ वरना को सांझा कहन लगे गुरमुख नाम जपै उतरै सो कल मैं घट घट नानक माझा सर्व शब्दंग एक शब्दंग जे को जानस भयो। गुरु नानक साहब कहिंदे ब्राह्मण होवे भावें खत्री होवे भावें शूदर होवे भावें वैश होवे जे को जानस भयो जिन्हें नाम दे भेद नूं जान लिया नानक ताका दास है। कहिंदे मैं प्यारियो उहदा चेला बन जाना सोई निरंजन दियो निरंजन दर ते कालक तो रहत दियो दर ते प्रकाश रूप। कहिंदे जिन्हें सारियां विचों केवल नाम नूं पछाण लिया ओ मेरा रहबर बन जाए ओ रब रूप है ते मैं ओदा चेला बन जाना। साध संगत धन गुरु ग्रंथ साहिब दी बाणी विच मेरे हजूर ने प्रमाण बड़े कमाल दे दिते ने। कहिंदे ने देख रब दा धर्म जां नाम दा धर्म जां परमेश्वर दी बंदगी दा धर्म जिन्हूं आपां कहिंदे आ इहनू कोई भी अपना लवे चाहे शूदर है चाहे ब्राह्मण है। साहिब कहिंदे ने मैं नहीं तकनी जात की है कदी तको मैं कई बारी अर्ज करना हुना गुरु ग्रंथ साहिब विच बाबे नानक दे सिखां विचों केवल भाई लालो दा ते भाई मरदाने दा नां आया। तुहानू सब नू पता है बाणी पढ़न वाले जैसी मैं आवै खसम की बाणी तैसड़ा करी ज्ञान वे लालो जां शलोक मरदाना पहला लोक इन्हां नू शूदर कह के भंडदे सन ते मेरे गुरु नानक ने जीवन दा साथी भाई मरदाने नू बनाया। मरदाने नू पहली वारी जे किसे ने भाई भरा कह के संबोधन कीता है केवल गुरु नानक ने ते जिस लालो नू लोग कहिंदे सन लकड़ा करन वाला तरखान मेरा गुरु नानक बिना बुलान तो उहदे घर दे वेहड़े भी जा बैठा सी। गल शूदर दी नहीं गल तां अंदर दे जगन दी है। एही हजूर ने बचन राग आसा विच कीता है कहन लगे दुनिया दे लोगो सुनो मता किते माण करो मैं बड़ा वड्डा जाटा मैं बड़ा वड्डा ब्राह्मण। धन गुरु अर्जन साहिब कहिंदे ने देखो नामदेव नूं लोक अद्धी कौडी दा छिंबा कहिंदे सन जदों गोबिंद दे नाम नूं जपिया ते अद्धी कौडी दा छिंबा जिहड़ा ओह लखां दा बन गया। कबीर नूं लोक जुलाहा कहिंदे सन जदों हिरदे विच गुरु की कृपा नाल नाम टिकिया ओह उच्चियां विच गिणिया जाण लग्या। रविदास नूं लोक चमार कहिंदे सन जदों हिरदे विच वाहिगुरु प्रगट होए रविदास नूं भगत कहन लगे। सैन नूं लोक नाई कहिंदे सन जदों हिरदे विच नाम टिकिया इहदी भी उस्तत होण लगी। चारा भगतां दे जीवन नूं सुण के धन्ने दे मन विच आया जाओ धन्या तूं एवें माण करना मैं जट। कहन लगे देख गोबिंद 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 संग नाम दिओ मन लीना सर्ब शब्दंग एक शब्दंग। साहिब कहिंदे सब दा धर्म केवल इको वे कोई भी जप लै गोबिंद 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 संग नाम दिओ मन लीना आड़ दाम को छीपरो होयो लाखीना अद्धी कौडी दा छीबा लखां दा हो गया। बुन्ना तनना त्याग कै प्रीत चरण कबीरा नीच कुला जुलारा भयो गुणी गहीरा रविदास ढवंता ढोर नीत जड़ा मरे पशु ढोंदा तिन त्यागी माया प्रगट होवा साध संग हर दर्शन पाया। सैन नाई बुतकारिया ओ घर घर सुनिया सैन नू लोक नाई कहिंदे ने जिदी घर घर भी चर्चा बुतियां करदा सुने देंदा लोकां दे हिरदा वस्या पार ब्रह्म भगता मैं गणिया हुण जदों चारा नीवियां नू रब मिल गया ਇਹ ਵਿਦ ਸੁਣ ਕੇ ਜਾਟ ਲੋ ਉੱਚ ਭਗਤੀ ਲਾਗਾ ਮਿਲੇ ਪ੍ਰਤੱਕ ਗੁਸਾਈਆਂ ਧੰਨਾ ਵਡਭਾਗਾ। ਸਾਹਿਬ ਕਹਿੰਦੇ ਨੇ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣਸ ਭਇਓ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦਿਓ। ਅੱਗੇ ਕਹਿੰਦੇ ਨੇ ਏਕ ਕ੍ਰਿਸ਼ਨ ਤਾਂ ਸਰਬ ਦੇਵਾ ਏਕ ਕ੍ਰਿਸ਼ਨ ਦਾ ਅਰਥ ਇੱਕ ਵਾਹਿਗੁਰੂ ਜੀ ਦੀ ਹੀ ਕਿਰਪਾ ਸਾਰਿਆਂ ਦੇ ਅੰਦਰ ਦੇਵਤਿਆਂ ਦਾ ਦੇਵਤਾ ਵਾਹਿਗੁਰੂ ਏ ਏਕ ਕ੍ਰਿਸ਼ਨ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮ ਹੈ ਆ ਜਿਹੜੇ ਦੇਵਤੇ ਤੂੰ ਮੰਨੈ ਇਹਨਾਂ ਵਿੱਚੋਂ ਸ਼੍ਰੋਮਣੀ ਦੇਵਤਾ ਮੇਰਾ ਕੇਵਲ ਵਾਹਿਗੁਰੂ ਆ। ਸਾਹਿਬ ਕਹਿੰਦੇ ਨੇ ਆਤਮੰਗ ਸ੍ਰੀ ਬਾਸ ਦੇਵਸਿਆ ਸਭ ਦੇ ਅੰਦਰ ਜਿਹੜੀ ਆਤਮ ਹੈ ਬਾਸ ਦੇਵਸਿਆ ਦਰ ਤੇ ਵਾਹਿਗੁਰੂ ਦੀ ਏ ਪਰ ਜੇ ਕੋਈ ਇਸ ਦੇ ਭੇਦ ਨੂੰ ਜਾਣ ਲੈ ਜੇ ਕੋਈ ਜਾਣਸ ਭੇਓ ਜੇ ਕੋਈ ਜਾਣਸ ਭੇਵ ਤੇ ਸਾਹਿਬ ਕਹਿੰਦੇ ਨੇ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ ਮੈਂ ਉਹਦਾ ਦਾਸ ਬਣ ਜਾਵਾਂ ਜਿਹਨੂੰ ਹਰ ਇੱਕ ਦੇ ਅੰਦਰ ਪਰਮੇਸ਼ਵਰ ਦੀ ਜੋਤ ਨਜ਼ਰ ਆ ਜਾਏ। ਸਾਧ ਸੰਗਤ, ਗੁਰੂ ਕਿਰਪਾ ਕਰੇ, ਆਪਾਂ ਇਹ ਨਹੀਂ ਕਿ ਇਹਦਾ ਧਰਮ ਆਏ ਜਾਂ ਇਹਦਾ ਇਹ ਵੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਧਰਮ ਕੇਵਲ ਇੱਕ ਵਾਹਿਗੁਰੂ ਦਾ ਨਾਮ ਜਪਣਾ ਤੇ ਕੋਈ ਵੀ ਜਪ ਲੈ। ਅੱਜ 12 ਮਾਹ ਤੋਂ ਗੱਲ ਆਰੰਭ ਕੀਤੀ ਸੀ, ਫੱਗਣ ਦਾ ਮਹੀਨਾ 12ਵੇਂ 12 ਮਾਹ ਦੇ ਮੁਤਾਬਕ, ਤੇ ਪੁੱਛੀਏ ਗੁਰੂ ਅਰਜਨ ਸਾਹਿਬ ਜੀ ਕਿਹਦਾ ਧਰਮ ਚੰਗਾ ਹੈ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ, ਜਿਨੇ ਨਾਮ ਜਪਿਆ ਉਹ ਪ੍ਰਵਾਨ। ਸਾਧ ਸੰਗਤ, 4 ਸ਼ਲੋਕ ਨੇ ਸੰਸਕ੍ਰਿਤੀ ਵਿੱਚ ਗੁਰੂ ਨਾਨਕ ਸਾਹਿਬ ਦੇ, ਜਿਨ੍ਹਾਂ ਦੀ ਵਿਆਖਿਆ ਅੱਜ ਤੱਕ ਹੋ ਚੁੱਕੀ ਹੈ। ਕੱਲ ਤੋਂ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਆਰੰਭ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੇ ਮਹਿਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਨੰਦ ਧਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸਹਿ ਤੇ ਮਨ ਦੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ।
ਕਾਮੀ ਕ੍ਰੋਧੀ ਚਾਤੁਰੀ ਬਾਜ਼ੀ ਗਰ ਬੇਕਾਮ, ਨਿੰਦਾ ਕਰਤੇ ਜਨਮ ਸਿਰਾਨੋ, ਕਬਹੂ ਨਾ ਸਿਮਰਿਓ ਰਾਮ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛੁਡਾਵੋ, ਇਹ ਭੀਤਰ ਤੇ ਇਨਕੋ ਡਾਰੋ, ਆਪਣ ਨਿਕਟ ਬੁਲਾਵੋ, ਇਹ ਭੀਤਰ ਤੇ ਇਨਕੋ ਡਾਰੋ, ਆਪਣ ਨਿਕਟ ਬੁਲਾਵੋ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ, ਸਲੋਕ ਸਹਿਸਕ੍ਰਿਤੀ ਮਹਲਾ 5ਵਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ, ਕਤੰਚ ਮਾਤਾ ਕਤੰਚ ਪਿਤਾ, ਕਤੰਚ ਬੰਤਾ ਬਿਨੋਦ ਸੁਤ ਹੈ, ਕਤੰਚ ਪ੍ਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬਯਤੇ, ਕਤੰਚ ਚਪਲ ਮੋਹਨੀ ਰੂਪੰ, ਤੇਖੰਤੇ ਤਿਆਗੰ ਕ੍ਰੋਤ, ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਦਿੰਗ ਅਚੁੱਤ ਤਨ ਹੈ, ਕਤੰਚ ਚਪਲ ਮੋਹਨੀ ਰੂਪੰ, ਤੇਖੰਤੇ ਤਿਆਗੰ ਕ੍ਰੋਤ, ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਦਿੰਗ ਅਚੁੱਤ ਤਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਸਤਿਗੁਰੂ ਨੇ ਬਖਸ਼ਿਸ਼ ਕਿਰਪਾਲਤਾ ਕੀਤੀ ਗੁਰਦੇਵ ਦੀ ਸੰਗਤ ਵਿੱਚ ਬੈਠ ਕੇ ਇਲਾਹੀ ਬਾਣੀ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਲੜੀਵਾਰ ਜੋ ਸ਼ਲੋਕ ਸਹਿਸ਼ਕ੍ਰਿਤੀ ਗੁਰੂ ਕਿਰਪਾ ਨਾਲ ਆਪਾਂ ਨੇ ਆਰੰਭ ਕੀਤੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਚਾਰ ਸ਼ਲੋਕ, ਇਹਨਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਜੋ ਸ਼ਲੋਕ ਸਹਿਸ਼ਕ੍ਰਿਤੀ ਦੀ ਆਰੰਭਤਾ ਹੋਈ ਤੇ ਇਹ ਪਾਵਨ ਪਵਿੱਤਰ ਸ਼ਲੋਕ ਉਚਾਰਨ ਕੀਤੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਔਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਲੋਕਾਂ ਵਿੱਚੋਂ ਇਹ ਪਹਿਲਾ ਸ਼ਲੋਕ ਆਪ ਜੀ ਨੇ ਅੱਜ ਸਰਵਣ ਕੀਤਾ, ਜਿਸ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਕੇ ਆਪ ਹੀ ਕਰਾਣਗੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਜੀਵ ਨੂੰ ਸੰਬੋਧਨ ਪੈ ਕਰਦੇ ਨੇ। ਕਮਾਲ ਦੇ ਬਚਨ ਹਜ਼ੂਰ ਨੇ ਕਹਿਣ ਲੱਗੇ, ਕਤੰਚ ਮਾਤਾ ਕਤੰਚ ਪਿਤਾ। ਸ਼ਬਦ ਆਇਆ ਕਤੰਚ, ਇਹਦਾ ਅਰਥ ਕੀਤਾ ਵਿਦਵਾਨ ਸੱਜਣਾ ਨੇ, ਕਤੰਚ ਦਾ ਅਰਥ ਹੈ ਕਿੱਥੇ ਨੇ। ਕਹਿੰਦੇ ਜੀਵ ਕਦੀ ਤੂੰ ਆਪਣੇ ਅੰਦਰ ਗਿਰਵਾਉਣ ਵੀ ਝਾਤੀ ਮਾਰ ਕੇ ਦੇਖ, ਜਿਸ ਮਾਤਾ ਨੇ ਤੈਨੂੰ ਜਨਮ ਦਿੱਤਾ ਕਿੱਥੇ ਵੇ ਉਹ ਮਾਂ ਜਿਹੜਾ ਤੇਰਾ ਸਾਥ ਦੇਗੀ, ਕਿੱਥੇ ਵੇ ਤੇਰਾ ਬਜ਼ੁਰਗ ਪਿਤਾ ਜਿਹੜਾ ਤੇਰੇ ਨਾਲ ਚੱਲੇਗਾ, ਕਿੱਥੇ ਨੇ ਤੇਰੇ ਮਿੱਤਰ, ਕਿੱਥੇ ਨੇ ਭੈਣ ਭਰਾ, ਤੇ ਕਿੱਥੇ ਵੇ ਉਹ ਪੁੱਤਰ ਤੇ ਇਸਤਰੀ ਜਿਨ੍ਹਾਂ ਦੇ ਪਿਆਰ ਵਿੱਚ ਤੂੰ ਰੱਬ ਦੇ ਨਾਮ ਨੂੰ ਭੁਲਾ ਦਿੱਤਾ, ਭਲਿਆ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਾ ਨਿਭਿਆ, ਤੇ ਜੇ ਕਿਸੇ ਨੇ ਜਾਣਾ ਤਾਂ ਕੇਵਲ ਇੱਕ ਪਰਮੇਸ਼ਵਰ ਦੇ ਨਾਮ ਨੇ ਜਾਣਾ। ਇਹ ਸ਼ਲੋਕ ਦਾ ਸੰਖੇਪ ਜਿਹਾ ਭਾਵ ਹੈ ਕਿ ਦੁਨੀਆਂ ਵਿੱਚ ਕੋਈ ਨਾਲ ਨਿਭਣ ਵਾਲਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਕਬੀਰ ਸਾਹਿਬ ਨੇ ਇੱਕ ਸ਼ਲੋਕ ਬੜਾ ਪਿਆਰਾ ਕਿਹਾ, ਕਹਿਣ ਲੱਗੇ ਜਿਵੇਂ ਕੋਈ ਬੰਦਾ ਮੁਨਿਆਦੀ ਕਰਦਾ, ਕਹਿੰਦੇ ਇਸੇ ਤਰ੍ਹਾਂ ਮੈਂ ਆਪਣੇ ਮੋਢੇ ਤੇ ਢੋਲ ਰੱਖਿਆ, ਗਲੀ ਗਲੀ ਬਾਜ਼ਾਰ ਬਾਜ਼ਾਰ ਹਰ ਕੂਚੇ ਹਰ ਚੁਰਸਤੇ ਤੇ ਢੋਲ ਤੇ ਡਗਾ ਮਾਰਿਆ, ਤੇ ਇੱਕੋ ਹੋਕਾ ਦੇਖ ਕੇ ਪੁੱਛਿਆ ਕਿ ਇਸ ਸੰਸਾਰ ਵਿੱਚ ਕਿਸੇ ਦਾ ਕੋਈ ਹੈ, ਤੇ ਕਬੀਰ ਸਾਹਿਬ ਕਹਿੰਦੇ ਨੇ ਉੱਤਰ ਇਹ ਹੀ ਮਿਲਦਾ ਰਿਹਾ, ਭਲਿਆ ਤੂੰ ਭਾਵੇਂ ਸਾਰੀ ਜ਼ਿੰਦਗੀ ਢੋਲ ਤੇ ਡਗਾ ਮਾਰ ਕੇ ਦੁਨੀਆਂ ਨੂੰ ਪੁੱਛਦਾ ਰਹੋ, ਇਸ ਸੰਸਾਰ ਵਿੱਚ ਕੋਈ ਕਿਸੇ ਦਾ ਨਹੀਂ ਹੂੰ। ਤੇ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਕਬੀਰ ਸਭ ਜੱਗ ਹੋਂ ਫਿਰਿਓ, ਇਹਦਾ ਅਰਥ ਮੈਂ ਸਾਰੀ ਦੁਨੀਆਂ ਵਿੱਚ ਘੁੰਮਿਆ ਵਾਂ। ਕਿਵੇਂ ਘੁੰਮਿਆ ਵਾਂ? ਮੰਡਲ ਕੰਧ ਚੜਾਏ, ਮੰਡਲ ਦਾ ਅਰਥ ਹੈ ਢੋਲ, ਕੰਧ ਦਾ ਅਰਥ ਹੈ ਮੋਢਾ। ਕਿੰਨੇ ਆਪਣੇ ਮੋਢੇ ਤੇ ਢੋਲ ਟੰਗ ਕੇ ਮੈਂ ਸਾਰੀ ਦੁਨੀਆਂ ਵਿੱਚ ਘੁੰਮਿਆ ਵਾਂ। ਕਬੀਰ ਸਭ ਜਗ ਹੋਂ ਫਿਰਿਓ, ਮੰਡਲ ਕੰਧ ਚੜਾਏ, ਕੋਈ ਕਾਹੋਂ ਕੋ ਨਹੀਂ ਸਭ ਦੇਖੀ ਠੋਕ ਬਜਾਏ। ਕਿੰਨੇ ਹਰ ਇੱਕ ਦੇ ਨੇੜੇ ਹੋ ਕੇ ਤੱਕਿਆ, ਕੋਈ ਕਿਸੇ ਦਾ ਹੈ ਨਹੀਂ। ਸਤਿਗੁਰੂ ਕਹਿੰਦੇ ਨੇ ਭਲਿਆ ਕੋਈ ਨਾਲ ਨਿਭਣ ਵਾਲਾ ਹੈ। ਸਾਹਿਬ ਦੀ ਬਾਣੀ ਵਿੱਚ ਹੀ ਉਦਾਹਰਣਾਂ ਬੜੇ ਕਮਾਲ ਦੀਆਂ ਨੇ। ਸਤਿਗੁਰੂ ਕੀ ਬਾਣੀ ਵਿੱਚ ਰਾਗ ਆਸਾ ਵਿੱਚ ਸ਼ਬਦ ਕਬੀਰ ਸਾਹਿਬ ਦਾ ਹੀ, ਕਹਿੰਦੇ ਨੇ ਸੰਸਾਰ ਨਾਲ ਸਾਡਾ ਕਿੰਨਾ ਕੁ ਸੰਬੰਧ ਹੈ। ਭਗਤ ਜੀ ਨੇ ਉਚਾਰਨ ਕੀਤਾ, ਕਹਿੰਦੇ ਨੇ ਰਾਤ ਜਦੋਂ ਪੈਂਦੀ ਹੈ ਨਾ, ਤੇ ਆਪਾਂ ਘਰ ਵਿੱਚ ਬੱਤੀ ਬਾਲਨੇ ਆ, ਦੀਵਾ ਬਾਲਨੇ ਆ, ਤੇ ਪੁਰਾਤਨ ਸਮੇਂ ਵਿੱਚ ਆਪਾਂ ਦੇਖਦੇ ਸਾਂ ਪਿੰਡਾਂ ਵਿੱਚ ਤੇਲ ਵਾਲੇ ਦੀਵੇ, ਸ਼ਾਮ ਪੈਣੀ ਦੀਵੇ ਵਿੱਚ ਤੇਲ ਪਾ ਕੇ ਬੱਤੀ ਨੂੰ ਅੱਗ ਲਾਣੀ ਤਾਂ ਤੇਲ ਸੜੀ ਜਾਣਾ, ਤੇ ਜਿਉਂ ਜਿਉਂ ਤੇਲ ਸੜਦਾ ਸੀ ਤਿਉਂ ਤਿਉਂ ਦੀਵਾ ਬਲਦਾ ਸੀ, ਜੋਤ ਜਿਹੜੀ ਪ੍ਰਕਾਸ਼ ਦਿੰਦੀ ਸੀ। ਕਬੀਰ ਸਾਹਿਬ ਕਹਿੰਦੇ ਨੇ ਕਦੀ ਇਸ ਹਿਰਦੇ ਵਿੱਚ ਝਾਤੀ ਮਾਰ ਕੇ ਦੇਖ, ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਏ ਓਨੀ ਦੇਰ ਤੱਕ ਜੋਤ ਨੇ ਪ੍ਰਕਾਸ਼ ਦੇਣਾ, ਓਨੀ ਦੇਰ ਤੱਕ ਰੋਸ਼ਨੀ ਬਖੇਰਨੀ ਏ। ਜਦੋਂ ਉਹ ਤੇਲ ਖਤਮ ਹੋ ਗਿਆ ਉਸੇ ਵਕਤ ਜੋਤ ਬੁੱਝ ਜਾਣੀ ਏ, ਤੇ ਜਦੋਂ ਜੋਤ ਬੱਝ ਗਈ ਜਿਹੜਾ ਘਰ ਅੱਗੇ ਪ੍ਰਕਾਸ਼ ਵਿੱਚ ਆਪਣਾ ਲੱਗਦਾ ਸੀ ਉਹੀ ਘਰ ਹਨੇਰੇ ਵਿੱਚ ਕਈ ਵਾਰੀ ਠੋਕਰਾਂ ਦਾ ਕਾਰਨ ਬਣ ਜਾਂਦਾ। ਕਬੀਰ ਸਾਹਿਬ ਕਹਿੰਦੇ ਨੇ ਦੇਖ ਜਦੋਂ ਦੀਵਾ ਬਲਦਾ ਉਦੋਂ ਚਾਨਣ ਵਿੱਚ ਘਰ ਆਪਣਾ, ਇੱਥੋਂ ਤੱਕ ਕਿ ਚਾਨਣ ਵਿੱਚ ਜਦੋਂ ਆਪਾਂ ਤੁਰਨੇ ਹਾਂ ਤੇ ਸਾਡੇ ਸਰੀਰ ਦਾ ਪਰਛਾਵਾਂ ਵੀ ਸਾਡੇ ਨਾਲ ਨਾਲ ਤੁਰਦਾ, ਸਰੀਰ ਦਾ ਪਰਛਾਵਾਂ ਸਾਡੇ ਪਿੱਛੇ ਤੁਰਦਾ,
ਤੇ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਦੀਵਾ ਬੁੱਝਣ ਦੀ ਦੇਰ ਏ, ਜਿਸ ਪਰਛਾਵੇ ਨੇ ਸਾਡੇ ਨਾਲ ਤੁਰਨਾ ਸੀ ਉਹ ਪਰਛਾਵਾਂ ਵੀ ਸਾਡਾ ਸਾਥ ਛੱਡ ਗਏ। ਬੜੇ ਕਮਾਲ ਦੀ ਉਦਾਹਰਨ ਲਈ ਕਬੀਰ ਸਾਹਿਬ ਨੇ ਕਹਿਣ ਲੱਗੇ, ਭਲਿਆ ਸਰੀਰ ਇੱਕ ਦੀਵਾ ਹੀ, ਇਹਦੇ ਵਿੱਚ ਸਵਾਸਾਂ ਦਾ ਤੇਲ ਪਿਆ, ਜਿੰਨੀ ਦੇਰ ਤੱਕ ਸਵਾਸਾਂ ਦਾ ਤੇਲ ਬਲਦਾ ਉਤਨੀ ਦੇਰ ਤੱਕ ਜੀਵਨ ਦੀ ਜੋਤ ਬਲੇਗੀ, ਜਿੰਨੀ ਦੇਰ ਤੱਕ ਜੀਵਨ ਦੀ ਜੋਤ ਏ ਓਨੀ ਦੇਰ ਤੱਕ ਮਾਤਾ ਪਿਤਾ ਭੈਣ ਭਰਾ ਸਾਰੇ ਆਪਣੇ ਨੇ। ਜਦੋਂ ਸਵਾਸਾਂ ਦਾ ਤੇਲ ਖਤਮ ਹੋ ਗਿਆ, ਜੀਵਨ ਦੀ ਜੋਤ ਬੁੱਝ ਗਈ, ਕਬੀਰ ਸਾਹਿਬ ਕਹਿੰਦੇ ਨੇ ਉਦੋਂ ਹਨੇਰਾ, ਹਨੇਰੇ ਵਿੱਚ ਤਾਂ ਭਲਿਆ ਆਪਣਾ ਸਰੀਰ ਦਾ ਪਰਛਾਵਾਂ ਵੀ ਸਾਥ ਚੜ ਜਾਂਦਾ। ਕਬੀਰ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਜਦ ਲੱਗ ਤੇਲ ਦੀਵੇ ਮੁੱਖ ਬਾਤੀ, ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਏ ਓਨੀ ਦੇਰ ਤੱਕ ਉਹਦੀ ਬੱਤੀ ਬਲੇਗੀ। ਜਦ ਲੱਗ ਤੇਲ ਦੀਵੇ ਮੁੱਖ ਬਾਤੀ, ਤਦ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਤੇਲ ਸੜ ਗਿਆ ਬੱਤੀ ਬੁੱਝ ਗਈ, ਸੂਨਾ ਮੰਦਰ ਹੋਈ। ਫਿਰ ਅੱਗੇ ਕਹਿਣ ਲੱਗੇ ਰੇ ਬੌਰੇ, ਬੌਰੇ ਦਰ ਤੇ ਉਹ ਝੱਲੇ ਮਣਾ, ਤੂੰ ਕਾਹਦਾ ਮਾਣ ਕਰੀ ਬੈਠਾ, ਸਾਰੇ ਮੇਰੇ ਨੇ ਰੇ ਬੌਰੇ, ਤੇ ਘਰ ਹੀ ਨਾ ਰੱਖੇ ਕੋਈ, ਜਿਸ ਘਰ ਨੂੰ ਤੂੰ ਸਾਰੀ ਜ਼ਿੰਦਗੀ ਬਣਾਉਂਦਾ ਰਿਹਾ, ਇਸ ਘਰ ਵਿੱਚ ਤੈਨੂੰ ਕਿਸੇ ਨੇ ਇੱਕ ਘੜੀ ਵੀ ਟਿਕਣ ਨਹੀਂ ਦੇਣਾ। ਰੇ ਬੌਰੇ ਤੇ ਘਰ ਹੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਕਹਿਣ ਲੱਗੇ ਕਾਂਕੀ ਮਾਤ ਪਿਤਾ ਕਹੋ ਕਾਂਕੋ, ਕਵਨ ਪੁਰਖ ਕੀ ਜੋਈ, ਘੱਟ ਫੁੱਟੈ ਕੋਈ ਬਾਤ ਨਾ ਪੁੱਛੈ। ਜਿੱਦਣ ਇਹ ਸਰੀਰ ਘੜਾ ਭਾਂਡਾ ਟੁੱਟ ਗਿਆ, ਫਿਰ ਉਦਣ ਹੋਣਾ ਕੀ ਏ, ਕਾਢੋ ਕਾਢੋ ਹੋਈ, ਜਿਹੜੇ ਆਪਣੇ ਨੇ ਉਹਨੇ ਕਹਿਣਾ ਇਹਨੂੰ ਜਲਦੀ ਘਰੋਂ ਕੱਢ ਕੇ ਲੈ ਜਾਓ। ਕਬੀਰ ਸਾਹਿਬ ਨੇ ਜਿਹੜੀ ਗੱਲ ਕਹੀ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਨਾਲ ਬਿਲਕੁਲ ਢੁਕਦਾ ਇਹ ਪ੍ਰਮਾਣ। ਕਬੀਰ ਸਾਹਿਬ ਕਹਿੰਦੇ ਨੇ ਤੇਰੇ ਬਚਪਨ ਤੋਂ ਮੈਂ ਆਰੰਭ ਕਰਨਾ, ਕੋਈ ਤੇਰਾ ਇੱਥੇ ਹੈ, ਸਭ ਤੋਂ ਪਹਿਲਾਂ ਤੈਨੂੰ ਪਿਆਰ ਮਿਲਿਆ ਮਾਂ ਦਾ। ਤੇ ਭਗਤ ਜੀ ਕਹਿੰਦੇ ਨੇ ਮਾਂ ਨੇ ਆਪ ਦੁੱਖ ਭੋਗ ਕੇ ਬੱਚੇ ਨੂੰ ਸੁੱਖ ਦਿੱਤਾ, ਆਪ ਗਰਮੀ ਬਰਦਾਸ਼ਤ ਕੀਤੀ, ਬੱਚੇ ਨੂੰ ਠੰਡ ਪ੍ਰਦਾਨ ਕੀਤੀ, ਆਪ ਠੰਡ ਵਿੱਚ ਪਈ ਰਹੀ, ਬੱਚੇ ਨੂੰ ਆਪਣੀ ਗੋਦ ਦਾ ਨਿੱਘ ਦਿੱਤਾ, ਆਪ ਭੁੱਖੀ ਰਹਿ ਕੇ ਵੀ ਬੱਚੇ ਦੇ ਮੂੰਹ ਵਿੱਚ ਰੋਟੀ ਪਾਉਂਦੀ ਰਹੀ। ਪਰ ਕਿਸੇ ਨੇ ਯਾਦ ਰੱਖੀ, ਜਿਹੜੀ ਮਾਂ ਜੀਵਨ ਵਿੱਚ ਬਚਪਨ ਵਿੱਚ ਤੇਰੇ ਹਰ ਦੁੱਖ ਸੁੱਖ ਨੂੰ ਵੰਡਾਉਂਦੀ ਰਹੀ, ਜਿੱਦਣ ਮੌਤ ਆਈ, ਇਹ ਮੌਤ ਇੰਨੀ ਕੁ ਬਲਵਾਨ ਸੀ, ਮਾਂ ਵਿਚਾਰੀ ਘਰ ਦੀ ਦਿਉੜੀ ਤੱਕ ਰੋਂਦਿਆਂ ਗਈ ਏ, ਉਹਦੇ ਕੋਲ ਇੰਨੀ ਤਾਕਤ ਨਹੀਂ, ਸਾਰੀ ਜ਼ਿੰਦਗੀ ਆਪ ਦੁੱਖ ਪਾ ਕੇ ਤੈਨੂੰ ਸੁੱਖ ਦੇਣ ਵਾਲੀ ਇੱਥੇ ਇੰਨੀ ਕੁ ਲਾਚਾਰ ਹੋ ਗਈ, ਕੇਵਲ ਰੋ ਕੇ ਘਰ ਦੇ ਦਰਵਾਜ਼ੇ ਤੱਕ ਗਈ, ਉਹ ਮਾਂ ਵੀ ਮੌਤ ਤੋਂ ਬਚਾ ਨਾ ਸਕੀ ਤੇ ਮਰਨ ਵਕਤ ਮਾਂ ਵੀ ਨਾਲ ਤੁਰ ਨਹੀਂ ਸਕੀ। ਸਾਹਿਬ ਕਹਿੰਦੇ ਨੇ ਕਤੰਚ ਮਾਤਾ, ਕਿੱਥੇ ਦੇ ਮਾਂ। ਦੂਸਰਾ ਪ੍ਰਮਾਣ ਦਿੱਤਾ ਕਬੀਰ ਸਾਹਿਬ ਨੇ, ਕਹਿੰਦੇ ਨੇ ਮਾਂ ਤੋਂ ਬਾਅਦ ਮਨੁੱਖ ਨੂੰ ਜੀਵਨ ਵਿੱਚ ਸਹਾਰਾ ਮਿਲਦਾ ਮਾਂ ਜਾਏ ਭੈਣ ਤੇ ਭਰਾਵਾਂ ਦਾ, ਮਾਤਾ ਦੇ ਜਾਏ ਭੈਣ ਤੇ ਭਰਾ ਸਾਥੀ ਬਣਦੇ ਨੇ। ਕਹਿੰਦੇ ਨੇ ਜਿਹੜੇ ਭਰਾ ਬਾਹਵਾਂ ਨੇ, ਜਿੱਦਣ ਮੌਤ ਆਉਂਦੀ ਏ ਅੰਤਲਾ ਸਮਾਂ ਆਉਣਾ, ਭਰਾ ਵੀ ਕੇਵਲ ਇਸ਼ਨਾਨ ਕਰਾ ਕੇ ਚਾਰ ਜਣੇ ਮੋਢਿਆਂ ਤੇ ਚੁੱਕ ਕੇ ਘਰ ਤੋਂ ਸ਼ਮਸ਼ਾਨ ਭੂਮੀ ਤੱਕ ਲਿਜਾ ਸਕਦੇ ਨੇ, ਭਰਾਵਾਂ ਕੋਲ ਵੀ ਇੰਨੀ ਤਾਕਤ ਨਹੀਂ ਮੌਤ ਤੋਂ ਤੈਨੂੰ ਬਚਾ ਸਕਣ, ਤੇ ਜਿਹਨੂੰ ਤੂੰ ਆਪਣਾ ਜੀਵਨ ਸਾਥੀ ਕਿਹਾ। ਅਸੀਂ ਜਿਹੜੇ ਸ਼ਬਦ ਚੁਣੇ ਬੜੇ ਸੋਹਣੇ, ਕਦੀ ਆਨੰਦ ਕਾਰਜ ਹੁੰਦਾ ਤੇ ਸਹਿਜ ਸੁਭਾਏ ਕਈ ਵਾਰੀ ਭਾਈ ਸਾਹਿਬ ਜਾਂ ਆਪਾਂ ਸਟੇਜ ਤੇ ਬੋਲ ਕੇ ਕਹਿੰਦੇ ਹਾਂ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ। ਬੱਚੀ ਨੂੰ ਕਹਾਂਗੇ ਤੇਰਾ ਜੀਵਨ ਸਾਥੀ ਏ, ਬੱਚੇ ਨੂੰ ਕਹਾਂਗੇ ਤੇਰੀ ਜੀਵਨ ਸਾਥਣ ਏ। ਸ਼ਬਦ ਬੜਾ ਰਮਜ ਭਰਿਆ ਹੈ, ਅਸਲ ਵਿੱਚ ਉਦਣ ਹੀ ਗੁਰੂ ਦੀ ਹਜ਼ੂਰੀ ਵਿੱਚ ਕਿਹਾ ਜਾਂਦਾ ਹੈ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਤੇ ਜੀਵਨ ਸਾਥਣ ਦੇ, ਯਾਦ ਰੱਖਿਆ ਜੇ ਤੁਸੀਂ ਮਰਨ ਸਾਥੀ ਨਹੀਂ ਕੇਵਲ ਜੀਵਨ ਸਾਥੀ ਹੋ। ਜੀਵਨ ਸਾਥੀ ਦਾ ਮਤਲਬ ਹੈ ਜਿੰਨੀ ਦੇਰ ਤੱਕ ਸਵਾਸ ਹੈ ਉਨੀ ਦੇਰ ਤੱਕ ਸਾਥੀ, ਉਸ ਤੋਂ ਬਾਅਦ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਮਾਂ ਵੀ ਸਾਥ ਨਾ ਦੇ ਸਕੀ, ਭਰਾ ਵੀ ਸਾਥ ਨਾ ਦੇ ਸਕੇ, ਉਸ ਤੋਂ ਬਾਅਦ ਆਪਣੇ ਅੰਦਰ ਦੀ ਸਾਂਝ ਮਨੁੱਖ ਨੇ ਜੀਵਨ ਸਾਥਣ ਨਾਲ ਕੀਤੀ ਜਾਂ ਇਸਤਰੀ ਨੇ ਜੀਵਨ ਸਾਥੀ ਨਾਲ ਕੀਤੀ। ਤੇ ਭਗਤ ਜੀ ਕਹਿੰਦੇ ਨੇ ਜਦੋਂ ਮੌਤ ਆਈ ਉਹ ਵੀ ਵਿਚਾਰੀ ਘਰ ਦੇ ਦਰਵਾਜ਼ੇ ਤੱਕ ਕੇਸ ਖਿਲਾਰ ਕੇ ਰੋਂਦੀ ਰਹਿ ਗਈ, ਉਹਦੇ ਵਿੱਚ ਵੀ ਇੰਨਾ ਦਮ ਨਹੀਂ ਕਿ ਉਹ ਤੇਰੇ ਨਾਲ ਚੱਲ ਸਕੇ। ਇੱਕ ਇੱਕ ਦੀ ਗੱਲ ਕਰਦਿਆਂ ਕਬੀਰ ਜੀ ਅੰਤ ਆਪਣੇ ਸਰੀਰ ਤੇ ਆ ਗਏ। ਕਹਿਣ ਲੱਗੇ ਜੰਮਣ ਵਾਲੀ ਮਾਤਾ ਵੀ ਸਾਥ ਨਾ ਦੇ ਸਕੀ, ਭਰਾ ਵੀ ਸਾਥ ਨਾ ਦੇ ਸਕੇ, ਇਸਤਰੀ ਵੀ ਸਾਥ ਨਾ ਦੇ ਸਕੀ। ਫਿਰ ਕਹਿੰਦੇ ਨੇ ਇਹ ਤਾਂ ਤੇਰੇ ਤਨ ਤੋਂ ਵੱਖਰੇ ਸਨ, ਇੱਥੋਂ ਤੱਕ ਕਿ ਜਿਸ ਤਨ ਨੂੰ ਤੂੰ ਸਾਰੀ ਜ਼ਿੰਦਗੀ ਖਵਾਉਂਦਾ ਰਿਹਾ ਪਾਉਂਦਾ ਰਿਹਾ, ਅੰਤਲੇ ਸਮੇਂ ਤਾਂ ਤੇਰੇ ਤਨ ਨੇ ਵੀ ਸਾਥ ਛੱਡ ਦਿੱਤਾ, ਤੇਰਾ ਤਨ ਵੀ ਰੱਬ ਦੇ ਘਰ ਤੱਕ ਤੇਰੇ ਨਾਲ ਜਾ ਨਹੀਂ ਸਕਿਆ। ਕਬੀਰ ਸਾਹਿਬ ਕਹਿੰਦੇ ਨੇ, ਬਚਨ ਕਰਦੇ ਨੇ, ਕਹਿਣ ਲੱਗੇ ਰੇ ਬੌਰੇ ਤੋਂ ਘੜੀ ਨਾ ਰੱਖ ਹੈ ਕੋਈ, ਤੂੰ ਰਾਮ ਨਾਮ ਜਪ ਸੋਈ, ਦਿਉਰੀ ਬੈਠੀ ਮਾਤਾ ਰੋਵੇ ਖਟੀਆ ਲੈ ਗਏ ਭਾਈ। ਦਿਉਰੀ ਦਰ ਤੇ ਘਰ ਦੀ ਦਿਉੜੀ ਵਿਚ ਬੈਠੀ ਮਾਂ ਪਈ ਰੋਂਦੀ, ਖਟੀਆ ਲੈ ਗਏ ਭਾਈ, ਖਟੀਆ ਦਾ ਅਰਥ ਮੰਜੀ ਭਰਾ ਚੁੱਕ ਕੇ ਲੈ ਗਏ। ਲੱਤ ਛਿਟਕਾਏ ਤਰਿਆ ਰੋਵੇ, ਲੱਤ ਛਿਟਕਾਏ ਦਰ ਤੇ ਕੇਸ ਖਿਲਾਰ ਕੇ ਕੇਵਲ ਘਰ ਵਾਲੀ ਰੋਂਦੀ ਏ। ਸਾਹਿਬ ਕਹਿੰਦੇ ਨੇ ਹੰਸ ਅਕੇਲਾ ਜਾਈ ਤੇ ਜਾਣ ਵਾਲੇ ਭਵਰ ਨੇ ਇਕੱਲੇ ਚਲੇ ਜਾਣਾ, ਇਹਦੇ ਨਾਲ ਤਾਂ ਸਰੀਰ ਨੇ ਵੀ ਨਹੀਂ ਜਾਣਾ। ਸਤਿਗੁਰੂ ਅੱਜ ਕਹਿ ਰਹੇ ਨੇ ਕਤੰਚ ਮਾਤਾ ਕਤੰਚ ਪਿਤਾ, ਕਿੱਥੇ ਦੇ ਮਾਂ ਕਿੱਥੇ ਦੇ ਪਿਤਾ। ਸਤਿਗੁਰੂ ਕੀ ਬਾਣੀ ਪੜ੍ਹਨੇ ਆ ਨਾ, ਇੱਕ ਵਾਰੀ ਗੁਰਦੇਵ ਅੰਦਰ ਨੂੰ ਝੰਜੋੜ ਦਿੰਦੇ ਨੇ। ਮੈਂ ਇਸ ਕਰਕੇ ਬਾਣੀ ਵਿੱਚੋਂ ਪ੍ਰਮਾਣ ਦੇ ਰਿਹਾ, ਮਨੁੱਖ ਆਪਣੇ ਕੋਲੋਂ ਕੋਈ ਗੱਲ ਕਹਿ ਆਪਾਂ ਤਰਕ ਕਰ ਸਕਦੇ ਹਾਂ, ਪਰ ਜਦੋਂ ਗੁਰੂ ਕੀ ਬਾਣੀ ਨੂੰ ਮੱਥਾ ਟੇਕ ਦਿੰਦੇ ਹਾਂ ਫਿਰ ਉਦੋਂ ਤਰਕ ਦੀ ਕੋਈ ਗੁੰਜਾਇਸ਼ ਰਹਿੰਦੀ ਨਹੀਂ। ਜੇ ਕਬੀਰ ਸਾਹਿਬ ਕਹਿੰਦੇ ਨੇ ਮਾਤਾ ਪਿਤਾ ਭੈਣ ਭਰਾ ਸਾਥੀ ਨਹੀਂ, ਤੇ ਬਾਬਾ ਫਰੀਦ ਸਾਹਿਬ ਦਾ ਬਚਨ ਪੜ੍ਹੋ। ਕਹਿੰਦੇ ਨੇ ਫਰੀਦ ਮੈਂ ਰੋਜ਼ ਕਬਰਾਂ ਕੋਲੋਂ ਲੰਘਣਾ ਵਾਂ। ਬੜਾ ਸੋਹਣਾ ਉਹਨਾਂ ਬਚਨ ਕਿਹਾ। ਕਹਿਣ ਲੱਗੇ ਜਦੋਂ ਕਬਰਾਂ ਕੋਲੋਂ ਲੰਘਣਾ ਵਾਂ, ਅੰਮਾ ਦੀ ਵੀ ਕਬਰ ਉੱਥੇ ਵੇ ਤੇ ਅੱਬਾ ਦੀ ਵੀ ਕਬਰ ਉੱਥੇ ਵੇ, ਕਿਉਂਕਿ ਕਬੀਰ ਫਰੀਦ ਸਾਹਿਬ ਸੂਫੀ ਸੰਤ ਨੇ। ਕਹਿੰਦੇ ਨੇ ਮੈਂ ਸ਼ਮਸ਼ਾਨ ਘਾਟ ਵਿੱਚੋਂ ਨਿਕਲਣਾ ਤੇ ਜਦੋਂ ਅੰਮਾ ਦੀ ਕਬਰ ਕੋਲੋਂ ਨਿਕਲਣਾ ਤੇ ਅੰਦਰੋਂ ਇੱਕ ਆਵਾਜ਼ ਆਉਂਦੀ ਏ, ਫਰੀਦ ਤੂੰ ਕਿਸ ਮਾਣ ਤੇ ਜੀਵਨ ਬਤੀਤ ਕਰਨਾ, ਦੇਖ ਜਿਸ ਅੰਮਾ ਤੇ ਅੱਬਾ ਨੇ ਮਾਤਾ ਤੇ ਪਿਤਾ ਨੇ ਤੈਨੂੰ ਜਨਮ ਦਿੱਤਾ ਸੀ, ਅੱਜ ਉਹ ਤੇਰੇ ਹੁੰਦਿਆਂ ਤੇਰੇ ਕੋਲੋਂ ਕੂਚ ਕਰ ਗਏ, ਉਹ ਭਲਿਆ ਜਨਮ ਦੇਣ ਵਾਲੇ ਤੈਨੂੰ ਛੱਡ ਕੇ ਚਲੇ ਗਏ, ਐ ਕਠੋਰ ਮਨ ਤੂੰ ਅਜੇ ਵੀ ਕਿਉਂ ਪਤੀਜ ਕੇ ਰੱਬ ਦੇ ਚਰਨਾਂ ਵਿਚ ਨਹੀਂ ਜੁੜਦਾ। ਬਾਬਾ ਫਰੀਦ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਫਰੀਦਾ ਕਿੱਥੇ ਤੈਂਦੇ ਮਾਪਿਆਂ, ਕਤੰਚ ਮਾਤਾ ਕਤੰਚ ਪਿਤਾ, ਕਿੱਥੇ ਨੇ ਤੇਰੇ ਮਾਪੇ ਤੇਰੇ ਮਾਤਾ ਪਿਤਾ। ਫਰੀਦਾ ਕਿੱਥੇ ਤੈਂਦੇ ਮਾਪਿਆਂ, ਜਿੰਨੀ ਤੂੰ ਜਣਿਓ ਏ ਤੈ ਪਾਸਿਓ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ ਏ, ਤੂੰ ਅਜੇ ਤੱਕ ਵੀ ਪਤੀਜਿਆ ਨੀ, ਉਹ ਤੇਰੇ ਤੋਂ ਬੜੀ ਦੂਰ ਜਾ ਚੁੱਕੇ। ਸਤਿਗੁਰੂ ਕੇ ਪਿਆਰੇ ਵਿਦਵਾਨ ਸ੍ਰੀ ਮਾਨ ਭਾਈ ਗੁਰਦਾਸ ਨੇ ਇਸੇ ਗੱਲ ਨੂੰ ਦੋ ਤਿੰਨ ਉਦਾਹਰਣਾਂ ਦੇ ਕੇ ਸਪਸ਼ਟ ਕੀਤਾ। ਕਹਿੰਦੇ ਨੇ ਗੁਰਮੁਖ ਨੂੰ ਸਮਝ ਪੈ ਗਈ ਮੇਰਾ ਸਾਥ ਕਿਸੇ ਨੇ ਦੇਣਾ ਨਹੀਂ, ਤੇ ਪਿਆਰਿਓ ਇਹ ਸ਼ੁਰੂ ਤੋਂ ਰੀਤ ਕੋਈ ਕਿਸੇ ਦੇ ਨਾਲ ਨਹੀਂ ਜੇ ਨਿਭਦਾ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਵਾਰ ਨੰਬਰ 19 ਦ੍ਰਿਸ਼ਟਾਂਤ ਦਿੱਤਾ ਬੜੇ ਕਮਾਲ ਦਾ। ਕਹਿੰਦੇ ਨੇ ਸਾਡੀ ਹਸਤੀ ਕਿਤਨੀ ਕੁਵੇ, ਭਾਈ ਗੁਰਦਾਸ ਕਹਿੰਦੇ ਨੇ ਦੀਵਾਲੀ ਦੀ ਰਾਤ ਨੂੰ ਦੀਵੇ ਬਲਦੇ ਨੇ। ਤਵੱਜੋ ਦੇਣਾ, ਇਹ ਆਮ ਤੌਰ ਤੇ ਗੁਰੂ ਕੇ ਕੀਰਤਨੀ ਏ ਨਾ, ਇਸ ਵਾਰ ਦਾ ਪਾਠ ਦੀਵਾਲੀ ਦੀ ਰਾਤ ਨਾਲ ਸੰਬੰਧਿਤ ਕਰਦੇ ਨੇ, ਪਰ ਅਸਲ ਵਿਚ ਇਹਦੇ ਅਰਥ ਕੁਝ ਹੋਰ ਨੇ। ਇਸ ਵਾਰ ਆਰੰਭ ਹੁੰਦੀ ਏ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਪਰ ਇਹਦੇ ਅਰਥ ਹੋਰ ਨੇ। ਇਹਦਾ ਅਰਥ ਇਹ ਨਹੀਂ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੋ, ਧਿਆਨ ਦੇਣਾ ਇਹਦੇ ਅਰਥਾਂ ਵੱਲ। ਭਾਈ ਗੁਰਦਾਸ ਨੇ ਚਾਰ ਉਦਾਹਰਣਾਂ ਦਿੱਤੀਆਂ। ਕਹਿੰਦੇ ਨੇ ਦੀਵਾਲੀ ਦੀ ਰਾਤ ਆਉਂਦੀ ਏ ਮੱਸਿਆ ਨੂੰ, ਮੱਸਿਆ ਦੀ ਰਾਤ ਕਾਲੀ ਬੋਲੀ ਏ, ਤੇ ਮਨੁੱਖ ਇੰਨੇ ਕੁ ਦੀਵੇ ਘਰ ਵਿਚ ਬਾਲ ਦਿੰਦਾ, ਉਸ ਮੱਸਿਆ ਦੀ ਕਾਲੀ ਬੋਲੀ ਰਾਤ ਨੂੰ ਦਿਨ ਵੀ ਤਬਦੀਲ ਕਰ ਦਿੰਦਾ। ਹਰ ਇੱਕ ਘਰ ਦੇ ਬਨੇਰੇ ਤੇ ਦੀਵਿਆਂ ਦੀ ਪਾਲੇ ਦੀਵੇ ਪੈ ਬਲਦੇ ਨੇ, ਤੇ ਭਾਈ ਗੁਰਦਾਸ ਕਹਿੰਦੇ ਨੇ ਦੀਵਾਲੀ ਦੀ ਰਾਤ ਦੇ ਦੀਵਿਆਂ ਦਾ ਮਾਣ ਨਹੀਂ ਕਰੀਦਾ। ਇਹ ਠੀਕ ਹੈ ਤੂੰ ਘਰ ਦੇ ਬਨੇਰੇ ਤੇ ਦੀਵੇ ਬਾਲ ਕੇ ਰੱਖ ਦਿੱਤੇ, ਪਰ ਇਹਨਾਂ ਦਾ ਮਾਣ ਨਾ ਕਰੀ, ਇਹ ਦੀਵੇ ਬਲਦੇ ਵੀ ਇੱਕ ਖਿਣ ਵਿਚ ਨੇ। ਸਾਰਾ ਪਿੰਡ ਇੱਕੋ ਦਿਨ ਦੀਵੇ ਬਾਲ ਦਿੰਦਾ, ਤੇ ਦੋ ਘੜੀਆਂ ਰਾਤ ਨੂੰ ਘਰ ਵਿਚੋਂ ਬਾਹਰ ਨਿਕਲ ਕੇ ਦੇਖੀ, ਜਿਹੜੇ ਦੀਵੇ ਪਹਿਲਾਂ ਤੂੰ ਬਾਲ ਕੇ ਆਇਆ ਤੇਰੇ ਵੇਖਦਿਆਂ ਵੇਖਦਿਆਂ ਦੀਵੇ ਪਏ ਹੋਣਗੇ, ਪਰ ਉਹਨਾਂ ਅੰਦਰੋਂ ਪ੍ਰਕਾਸ਼ ਤੇ ਜੋਤ ਅਲੋਪ ਹੋ ਚੁੱਕੀ ਹੋਵੇਗੀ। ਜਿਵੇਂ ਦੀਵਾਲੀ ਦੀ ਰਾਤ ਦੇ ਦੀਵੇ ਥੋੜੇ ਚਿਰ ਲਈ ਚਾਨਣ ਦਿੰਦੇ ਨੇ, ਯਾਦ ਰੱਖ ਐ ਮਣਾ ਤੂੰ ਵੀ ਤਾਂ ਇੱਕ ਦੀਵਾਲੀ ਦੀ ਰਾਤ ਦਾ ਦੀਵਾ, ਕੁਝ ਘੜੀਆਂ ਲਈ ਤੂੰ ਚਾਨਣ ਬਖੇਰਨ ਆਇਆ, ਕੁਝ ਘੜੀਆਂ ਤੋਂ ਬਾਅਦ ਇਹ ਜੀਵਨ ਦੀ ਜੋਤ ਨੇ ਬੁੱਝ ਜਾਣਾ। ਭਾਈ ਗੁਰਦਾਸ ਨੇ ਦੂਸਰੀ ਉਦਾਹਰਨ ਲਈ, ਕਹਿੰਦੇ ਨੇ ਪ੍ਰਭਾਤ ਵੇਲੇ ਆਪਾਂ ਦੇਖਨੇ ਆ ਤਾਰੇ ਬੜੇ ਚਮਕਦੇ ਨੇ, ਤਾਰੇ ਟਿਮਟਮਾ ਰਹੇ ਨੇ, ਤੇ ਭਾਈ ਗੁਰਦਾਸ ਕਹਿੰਦੇ ਨੇ ਪ੍ਰਭਾਤ ਵੇਲੇ ਦੇ ਤਾਰਿਆਂ ਦਾ ਕੀ ਮਾਣ ਕਰਨਾ, ਅੱਖਾਂ ਨਾਲ ਤੱਕਨੇ ਪਏ ਹਾਂ, ਉਧਰ ਤਾਰੇ ਚਮਕਦੇ ਨੇ, ਦੂਸਰੇ ਪਾਸੇ ਸੂਰਜ ਦੀ ਲੋ ਲੱਗਦੀ ਏ, ਤੇ ਦੇਖਦਿਆਂ ਦੇਖਦਿਆਂ ਉਹ ਚਮਕਦੇ ਹੋਏ ਤਾਰੇ ਅਲੋਪ ਹੋ ਜਾਂਦੇ ਨੇ। ਧਿਆਨ ਰੱਖੀ ਮਣਾ, ਇਹ ਸਾਖ ਸੰਬੰਧੀ ਭੈਣ ਭਰਾ ਤਾਂ ਚਮਕਦੇ ਹੋਏ ਤਾਰੇ ਨੇ, ਜਦੋਂ ਮੌਤ ਦੀ ਲੋ ਲੱਗਣੀ ਏ ਤੇ ਜਿਹੜੇ ਤਾਰੇ ਚਮਕਦੇ ਪਏ ਨੇ ਇੱਕੋ ਦਮ ਇਹ ਅਲੋਪ ਹੋ ਜਾਣੇ। ਭਾਈ ਸਾਹਿਬ ਨੇ ਤੀਸਰੀ ਉਦਾਹਰਨ ਦਿੱਤੀ, ਕਹਿੰਦੇ ਨੇ ਘਰ ਵਿੱਚ ਫੁੱਲ ਬੜੇ ਸੋਹਣੇ ਲਾਏ ਨੇ, ਫੁੱਲਾਂ ਦੇ ਪੇਡੇ ਨੇ, ਕਈ ਰੰਗਾਂ ਦੇ ਫੁੱਲ ਨੇ, ਫੁੱਲਾਂ ਵਿੱਚ ਮਹਿਕ ਬੜੀ ਏ, ਪਰ ਜਿਨ੍ਹਾਂ ਫੁੱਲਾਂ ਦੀ ਤੂੰ ਮਹਿਕ ਸੁਹੱਪਣ ਨੂੰ ਦੇਖਣਾ ਪਿਆ ਉਹਨਾਂ ਫੁੱਲਾਂ ਤੇ ਜ਼ਿਆਦਾ ਭਰੋਸਾ ਨਾ ਕਰੀ। ਅੱਜ ਸਵੇਰੇ ਫੁੱਲ ਖਿੜੇ ਤੇਰੇ ਵੱਲ ਤੱਕ ਕੇ ਹੱਸਦੇ ਪਏ ਨੇ, ਹੋ ਸਕਦਾ ਸ਼ਾਮ ਤੋਂ ਪਹਿਲਾਂ ਖਿੜੇ ਹੋਏ ਫੁੱਲ ਟੁੱਟ ਕੇ ਧਰਤੀ ਤੇ ਮੁਰਝਾ ਕੇ ਖਤਮ ਹੋ ਜਾਣ। ਭਲਿਆ, ਜੀਵਨ ਤਾਂ ਇੱਕ ਫੁੱਲ ਦੀ ਤਰ੍ਹਾਂ ਹੀ, ਜਿਵੇਂ ਫੁੱਲ ਟਾਹਣੀ ਤੇ ਜ਼ਿਆਦੀ ਦੇਰ ਤੱਕ ਰੁਕ ਨਹੀਂ ਸਕਦਾ, ਤੇ ਜਿਸ ਪਰਿਵਾਰ ਵਿੱਚ ਤੂੰ ਟਿਕਿਆ ਬੈਠਾ ਕਿੰਨੀ ਕੁ ਦੇਰ ਤੱਕ ਰੁਕ ਲਏਗਾ, ਤੇਰਾ ਜੀਵਨ ਵੀ ਇੱਕ ਫੁੱਲਾਂ ਦੀ ਤਰ੍ਹਾਂ। ਭਾਈ ਗੁਰਦਾਸ ਨੇ ਚੌਥੀ ਉਦਾਹਰਨ ਦਿੱਤੀ, ਕਹਿਣ ਲੱਗੇ ਤੀਰਥ ਤੇ ਜਾਂਦੇ ਨੇ ਲੋਕ, ਮੇਲਿਆਂ ਤੇ ਜਾਂਦੇ ਨੇ ਤੇ ਬੜੇ ਟੋਲੇ ਬਣ ਬਣ ਕੇ ਮੇਲਿਆਂ ਤੇ ਮੱਸਿਆ ਤੇ ਜਾਣਗੇ। ਭਾਈ ਗੁਰਦਾਸ ਕਹਿੰਦੇ ਨੇ ਇਹ ਜਿਹੜੇ ਟੋਲੇ ਤੀਰਥਾਂ ਤੇ ਗਏ ਨੇ ਇਹ ਸਦਾ ਲਈ ਟਿਕੇ ਰਹਿਣ ਵਾਲੇ ਨਹੀਂ, ਤੀਰਥਾਂ ਉੱਤੇ ਯਾਤਰੀ ਜਾਂਦੇ ਵੀ ਟੋਲੇ ਬਣਾ ਬਣਾ ਕੇ ਨੇ ਤੇ ਆਉਂਦੇ ਵੀ ਟੋਲੇ ਬਣਾ ਕੇ ਨੇ। ਇੱਕ ਦਿਨ ਪਹਿਲਾਂ ਤੀਰਥ ਤੇ ਪੈਰ ਧਰਨ ਨੂੰ ਥਾਂ ਨਹੀਂ ਤੇ ਮੇਲੇ ਤੋਂ ਬਾਅਦ ਜਾ ਕੇ ਦੇਖੋ ਤੀਰਥ ਤੇ ਆਦਮੀ ਨਾਂ ਦੀ ਚੀਜ਼ ਕੋਈ ਨਹੀਂ ਹੁੰਦੀ। ਭਾਈ ਗੁਰਦਾਸ ਕਹਿੰਦੇ ਨੇ ਸੰਸਾਰ ਤਾਂ ਇੱਕ ਮੇਲਾ ਹੀ, ਸਾਰੇ ਭੈਣ ਭਰਾ ਸਾਖ ਸੰਬੰਧੀ ਇਕੱਠੇ ਹੋਏ ਨੇ, ਇੱਕ ਦਿਨ ਉਹ ਆਉਣਾ ਜਿੱਦਣ ਇਹ ਸੰਸਾਰ ਤਾਂ ਰਹਿ ਜਾਏਗਾ ਪਰ ਜਿਹੜੇ ਇਹਦੇ ਮੇਲੇ ਵਿੱਚ ਤੁਰਨ ਫਿਰਨ ਵਾਲੇ ਨੇ ਉਹ ਨਜ਼ਰ ਨਹੀਂ ਆਉਂਦੇ। ਕਤੰਚ ਮਾਤਾ ਕਤੰਚ ਪਿਤਾ, ਕੌਣ ਇਹਨਾਂ ਵਿੱਚੋਂ ਸਹਾਈ? ਭਾਈ ਗੁਰਦਾਸ ਦੀ ਵਾਰ ਏ, ਕਹਿੰਦੇ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਤੀਸਰਾ ਬਚਨ ਕਿਆ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਚੌਥਾ ਬਚਨ ਕਿਆ ਭਾਈ ਗੁਰਦਾਸ ਨੇ ਤੀਰਥ ਜਾਤੀ ਜਾਤ ਨਦਰ ਨਿਹਾਲਿਆ ਤੇ ਗੁਰਮੁਖ ਕੀ ਕਰਦਾ ਉਹਨੂੰ ਸਮਝ ਪੈ ਗਈ, ਮੈਂ ਚਲੇ ਜਾਣਾ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲਿਆ, ਗੁਰੂ ਕੇ ਸਿੱਖ ਨੇ ਸਮਝ ਲਿਆ ਮੈਂ ਚਲੇ ਜਾਣਾ ਤੇ ਉਹਨੇ ਗੁਰੂ ਕੇ ਸ਼ਬਦ ਦੀ ਸੰਭਾਲ ਕਰ ਲਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੱਜ ਆਰੰਭ ਤੇ ਇਹ ਕਰਦੇ ਨੇ, ਧਿਆਨ ਰੱਖਣਾ ਪਹਿਲਾਂ ਮੰਗਲ ਕੀਤਾ ਮੂਲ ਮੰਤਰ ਤੱਕ, ਤੇ ਜਿੱਦਣ ਇਹ ਕਥਾ ਆਰੰਭ ਕੀਤੀ ਸੀ ਉਦਣ ਮੈਂ ਇਹਦੇ ਬਾਰੇ ਅਰਜ਼ ਕਰ ਚੁੱਕਾ ਕਿ ਇਸ ਮੰਗਲ ਦੇ ਅਰਥ ਜਿਹੜੇ ਨੇ ਪਹਿਲਾਂ ਆ ਚੁੱਕੇ ਨੇ ਕਿ ਵਾਹਿਗੁਰੂ ਇੱਕ ਹੈ, ਇੱਕ ਓੰਕਾਰ ਦਾ ਅਰਥ ਕੀਤਾ ਸੀ ਵਾਹਿਗੁਰੂ ਇੱਕ ਏ, ਇੱਕ ਰਸ ਸਰਬ ਵਿਆਪਕ, ਸਤ ਨਾਮ ਉਹਦਾ ਨਾਮ ਸੱਚਾ, ਕਰਤਾ ਪੁਰਖ ਉਹ ਸਭ ਨੂੰ ਬਣਾ ਕੇ ਉਹਦੇ ਵਿੱਚ ਸਮਾਇਆ ਹੋਇਆ, ਨਿਰਭਉ ਉਹਨੂੰ ਕਿਸੇ ਦਾ ਭੈ ਨਹੀਂ, ਨਿਰਵੈਰ ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਤੇ ਸਾਹਿਬ ਨੇ ਕਿਹਾ ਸੀ ਅਕਾਲ ਮੂਰਤ ਉਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਅਜੂਨੀ ਉਹ ਜੂਨਾਂ ਵਿੱਚ ਕਦੀ ਨਹੀਂ ਆਉਂਦਾ, ਸਾਹਿਬੰਗ ਉਹ ਆਪਣੇ ਆਪ ਪੈਦਾ ਹੋਇਆ ਤੇ ਮਿਲਦਾ ਕਿਵੇਂ ਨੇ, ਗੁਰ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਨਾਲ। ਗੁਰੂ ਅਰਜਨ ਸਾਹਿਬ ਨੇ ਇਹ ਬਾਣੀ ਆਰੰਭਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਮੰਗਲ ਕੀਤਾ। ਆਰੰਭ ਕਰਦੇ ਨੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਵਿਨੋਦ ਸੁਤੈ, ਤੇ ਮੈਂ ਅਰਜ ਕੀਤੀ ਕਤੰਚ ਦਾ ਅਰਥ ਕਿੱਥੇ ਰਹਿ ਗਏ ਨੇ, ਕਤੰਚ ਮਾਤਾ ਇਹਦਾ ਅਰਥ ਕਿੱਥੇ ਰਹਿ ਗਈ ਉਹ ਮਾਂ ਜਿਸ ਮਾਤਾ ਨੇ ਤੈਨੂੰ ਜਨਮ ਦਿੱਤਾ, ਕਤੰਚ ਪਿਤਾ ਜਦੋਂ ਸੰਸਾਰ ਤੋਂ ਕੂਚ ਕਰਨਾ ਤੇ ਪੁੱਛਾਂਗੇ ਜੀਵ ਕਿੱਥੇ ਵੇ ਉਹ ਪਿਤਾ ਜਿਸ ਪਿਤਾ ਨੇ ਲਾਡ ਪਿਆਰ ਨਾਲ ਤੈਨੂੰ ਆਪਣੀ ਗੋਦ ਵਿੱਚ ਬਿਠਾ ਕੇ ਪਾਲੇ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਨਤਾ ਦਾ ਅਰਥ ਹੈ ਇਸਤਰੀ, ਕਹਿਣ ਲੱਗੇ ਕਿੱਥੇ ਰਹਿ ਗਈ ਉਹ ਇਸਤਰੀ ਜਿਹਨੂੰ ਤੂੰ ਆਪਣੀ ਜੀਵਨ ਸਾਥਣ ਕਹਿੰਦਾ ਸੈਂ। ਸਾਹਿਬ ਕਹਿੰਦੇ ਨੇ ਕਤੰਚ ਬਨਤਾ ਵਿਨੋਦ ਸੁਤੈ, ਇੱਕ ਇੱਕ ਅੱਖਰ ਵੱਲ ਥੋੜਾ ਜਿਹਾ ਧਿਆਨ ਦੇਣਾ। ਮੈਂ ਅਰਜ਼ ਕੀਤੀ ਕਤੰਚ ਮਾਤਾ ਕਿੱਥੇ ਮਾਂ, ਕਿਉਂਕਿ ਬਾਣੀ ਦੇ ਅਰਥਾਂ ਦੀ ਸਮਝ ਪੈ, ਕਥਾ ਦਾ ਭਾਵ ਇਹੀ ਹੈ ਕਿ ਸਮਝ ਪੈ ਜਾਏ ਗੁਰੂ ਸਾਹਿਬ ਸਾਨੂੰ ਕਹਿੰਦੇ ਕੀ ਪਏ ਨੇ। ਸਾਹਿਬ ਕਹਿੰਦੇ ਨੇ ਕਿੱਥੇ ਮਾਂ ਕਿੱਥੇ ਪਿਤਾ, ਕਤੰਚ ਬਨਤਾ ਵਿਨੋਦ, ਵਿਨੋਦ ਦਾ ਅਰਥ ਹੈ ਖੁਸ਼ੀ ਖੇੜਾ ਲਾਡ ਪਿਆਰ, ਸੁਤਹਿ ਸੁਤ ਦਾ ਅਰਥ ਹੁੰਦਾ ਪੁੱਤਰ। ਸਾਹਿਬ ਕਹਿੰਦੇ ਨੇ ਕਿੱਥੇ ਮਾਤਾ ਹੈ ਕਿੱਥੇ ਪਿਤਾ ਹੈ ਕਿੱਥੇ ਇਸਤਰੀ ਏ ਤੇ ਕਿੱਥੇ ਵੇ ਤੇਰੇ ਉਹ ਪੁੱਤਰ ਜਿਨ੍ਹਾਂ ਪੁੱਤਰਾਂ ਨੂੰ ਤੂੰ ਲਾਡ ਪਿਆਰ ਨਾਲ ਆਪਣੇ ਕਹਿੰਦਾ ਸੀ। ਉਹਨਾਂ ਵਿੱਚੋਂ ਤੇਰੇ ਨਾਲ ਕੋਈ ਹੈ ਨਹੀਂ। ਕਤੰਚ ਪ੍ਰਾਤ ਮੀਤ ਹਿਤ ਬੰਧਕ, ਸਾਹਿਬ ਕਹਿੰਦੇ ਨੇ ਕਤੰਚ ਪ੍ਰਾਤ, ਕਿੱਥੇ ਨੇ ਪ੍ਰਾਤ ਦਰ ਤੇ ਭਰਾ, ਮੀਤ ਮੀਤ ਦਰ ਤੇ ਮਿੱਤਰ, ਹਿਤ ਦਾ ਅਰਥ ਹੈ ਹਿਤੂ ਪਿਆਰ ਕਰਨ ਵਾਲੇ, ਬੰਧਕ ਬੰਧਵ ਦਾ ਅਰਥ ਹੈ ਰਿਸ਼ਤੇਦਾਰ, ਸਾਹਿਬ ਕਹਿੰਦੇ ਨੇ ਕਤੰਚ ਮੋਹ ਕੁਟੰਬੀ ਅਤੇ ਕੁਟੰਬ ਦਾ ਅਰਥ ਹੈ ਪਰਿਵਾਰ, ਤੇ ਕਿੱਥੇ ਵੀ ਤੇਰਾ ਉਹ ਪਰਿਵਾਰ ਕੁਟੰਬੇ ਤੇ, ਜਿਸ ਪਰਿਵਾਰ ਦੇ ਮੋਹ ਵਿੱਚ ਤੂੰ ਦਿਨ ਰਾਤ ਰਹਿੰਦਾ ਸੈਂ, ਤੇਰਾ ਉਹ ਪਰਿਵਾਰ ਕਿਤੇ ਨਜ਼ਰ ਆਉਂਦਾ ਨਹੀਂ ਪਿਆ। ਸਤਿਗੁਰੂ ਕੇ ਪਿਆਰਿਓ, ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਪ੍ਰਮਾਣ ਐਸੇ ਨੇ। ਜੇ ਸਾਹਿਬ ਨੇ ਅੱਜ ਕਿਹਾ ਮਾਤਾ ਪਿਤਾ ਭੈਣ ਭਰਾ ਮਿੱਤਰ ਦੋਸਤ ਕਿੱਥੇ ਨੇ, ਗੁਰੂ ਕਲਗੀ ਵਾਲੇ ਪਿਤਾ ਜੀ ਨੇ ਨਾ ਆਪਣੀ ਬਾਣੀ ਵਿੱਚ ਇੱਕ ਬੜਾ ਪਿਆਰਾ ਬਚਨ ਕਿਹਾ। ਸਾਹਿਬ ਕਹਿੰਦੇ ਨੇ ਸੰਸਾਰ ਕਿੰਨਾ ਕੁ ਸਾਨੂੰ ਨੇ ਕਰਦਾ, ਵੈਸੇ ਜਿੰਦੇ ਜੀ ਤਾਂ ਸਾਰੇ ਆਪਾਂ ਕਹਾਂਗੇ ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ, ਤੂੰ ਮੇਰਾ ਮਿੱਤਰ ਏ ਦੋਸਤ ਏ। ਪਰ ਸੱਚ ਜਾਣਿਓ ਮਰਨ ਤੋਂ ਬਾਅਦ ਕਦੀ ਵੀ ਆਪਾਂ ਇਹ ਨਹੀਂ ਚਾਹਾਂਗੇ ਬੰਦਾ ਸੁਪਨੇ ਵਿੱਚ ਵੀ ਸਾਨੂੰ ਨਜ਼ਰ ਆਵੇ। ਇਹ ਕਾਰਨ ਮਰਨ ਤੋਂ ਬਾਅਦ ਮਰਿਆ ਹੋਇਆਂ ਦੇ ਸੁਪਨੇ ਕਿਤੇ ਆਉਣ ਤੇ ਅਸਲ ਵਿੱਚ ਆਪਾਂ ਚੰਗਾ ਨਹੀਂ ਸਮਝਦੇ। ਜਿਸ ਨੂੰ ਸਾਰੀ ਜ਼ਿੰਦਗੀ ਆਪਣਾ ਕਹਿੰਦੇ ਹਾਂ, ਮਰਨ ਤੋਂ ਬਾਅਦ ਸੁਪਨੇ ਵਿੱਚ ਵੀ ਆਉਣਾ ਉਹ ਸਾਡੇ ਲਈ ਚੰਗਾ ਨਹੀਂ ਹੁੰਦਾ। ਸਤਿਗੁਰੂ ਨੇ ਬੜੇ ਕਮਾਲ ਦੇ ਬਚਨ ਕਹਿ, ਗੁਰੂ ਕਲਗੀ ਵਾਲੇ ਨੇ ਕਹਿਣ ਲੱਗੇ ਮਨ ਨੂੰ ਸੰਬੋਧਨ ਕੀਤਾ ਤੇ ਮੈਂ ਕਈ ਵਾਰੀ ਅਰਜ਼ ਕੀਤੀ ਏ ਹਜ਼ੂਰ ਬਾਣੀ ਵਿੱਚ ਅਸਲ ਵਿੱਚ ਆਪਣੇ ਆਪ ਨੂੰ ਸੰਬੋਧਨ ਕਰਕੇ ਉਪਦੇਸ਼ ਸਾਨੂੰ ਕਰਦੇ ਨੇ। ਸਾਹਿਬ ਕਹਿੰਦੇ ਨੇ ਉਹ ਮੂਰਖ ਮਣਾ ਕਦੀ ਤੂੰ ਬਾਰੀਕੀ ਵਿੱਚ ਸੋਚਿਆ ਨਹੀਂ ਕਿ ਜਦੋਂ ਤੂੰ ਆਪਣੇ ਤਨ ਨੂੰ ਤਿਆਗਣਾ ਨਾ ਤੇ ਜਿਸ ਪਰਿਵਾਰ ਨੇ ਤੈਨੂੰ ਆਪਣਾ ਕਿਹਾ ਉਸੇ ਪਰਿਵਾਰ ਦੇ ਵਿੱਚੋਂ ਧੀਮੀ ਆਵਾਜ਼ ਵਿੱਚ ਇੱਕ ਗੱਲ ਉੱਠੇਗੀ ਕਿ ਹੁਣ ਜ਼ਿਆਦੀ ਦੇਰ ਰੱਖੋ ਨਾ, ਕਿਤੇ ਇਹ ਪ੍ਰੇਤ ਬਣ ਕੇ ਆ ਨਾ ਜਾਏ। ਸਾਹਿਬ ਕਹਿੰਦੇ ਨੇ ਮਿੱਤਰ ਵੀ ਆਉਣਗੇ, ਸੱਜਣ ਵੀ ਆਉਣਗੇ, ਪੁੱਤਰ ਵੀ ਆਉਣਗੇ, ਰਿਸ਼ਤੇਦਾਰ ਵੀ ਆਉਣਗੇ, ਕੋਈ ਵੀ ਵਿੱਚੋਂ ਆਵਾਜ਼ ਦੇ ਕੇ ਨਹੀਂ ਕਹੇਗਾ ਇਹਨੂੰ ਘਰੋਂ ਕੱਢੋ ਨਾ। ਹਰ ਇੱਕ ਦੀ ਜ਼ਬਾਨ ਤੇ ਇਹ ਅਲਫਾਜ਼ ਹੋਣਗੇ ਕਿ ਸੂਰਜ ਛਪਣ ਤੋਂ ਪਹਿਲਾਂ ਆਪਾਂ ਇਹਦਾ ਸੰਸਕਾਰ ਕਰ ਦਈਏ। ਸਤਿਗੁਰੂ ਨੇ ਤੀਜਾ ਬਚਨ ਕਿਹਾ, ਕਹਿਣ ਲੱਗੇ ਤੈਨੂੰ ਤਾਂ ਕੱਢਣਗੇ ਤੇ ਜਿਸ ਘਰ ਵਿੱਚ ਤੂੰ ਦਿਨ ਰਾਤ ਕੰਮ ਕਰਦਾ ਰਿਹਾ ਨਾ, ਤੇਰੇ ਜਾਣ ਤੋਂ ਬਾਅਦ ਫਿਰ ਰਾਤ ਨੂੰ ਇਕੱਠੇ ਹੋਣਗੇ ਤੇ ਕਹਿਣਗੇ ਘੱਟੋ ਘੱਟ ਇਹਦੇ ਸਮਾਨ ਨੂੰ ਫੋਲੋ ਤਾਂ ਸਹੀ, ਕੀ ਪਤਾ ਕਿੰਨਾ ਕੁ ਪੈਸਾ ਇਹਨੇ ਜਮ੍ਹਾਂ ਕਰਾਇਆ ਹੈ, ਕਿਹੜੇ ਕਿਹੜੇ ਕਾਗਜ਼ ਇਹਦੇ ਪਏ ਨੇ। ਤੇਰੇ ਭੋਗ ਪਾਉਣ ਤੋਂ ਪਹਿਲਾਂ ਯਾਦ ਰੱਖੀ ਜਿੰਨੀ ਕੁ ਤੇਰੀ ਜ਼ਮੀਨ ਜਾਇਦਾਦ ਇਹਦੇ ਵਿੱਚ ਵੰਡੀਆਂ ਪੈ ਜਾਣਗੀਆਂ। ਮੂਰਖ ਮਣਾ ਫਿਰ ਤੇਰਾ ਹੈ ਕੋਈ? ਸਤਿਗੁਰੂ ਕਲਗੀ ਵਾਲੇ ਨੇ ਬਚਨ ਕੀਤਾ, ਕਹਿਣ ਲੱਗੇ ਤੋ ਤਨ ਤਿਆਗਤ ਹੀ ਸੁਣ ਰੇ ਜੜ, ਤੋ ਤਨ ਤਿਆਗਤ ਦਰ ਤੇ ਤੇਰੇ ਤਨ ਨੂੰ ਤਿਆਗਣ ਦੀ ਦੇਰ, ਤੋ ਤਨ ਤਿਆਗਤ ਹੀ ਸੁਣ ਰੇ ਜੜ, ਜੜ ਦਰ ਤੇ ਮੂਰਖ ਪ੍ਰੇਤ ਬਖਾਨ ਤਿਰਿਆ ਭੱਜ ਗਏ ਹੈ, ਇਸਤਰੀ ਕਹਿ ਦੇਗੀ ਪ੍ਰੇਤ। ਕਹਿਣ ਲੱਗੇ ਪੁੱਤਰ ਕਲੱਤਰ ਸੁਮਿੱਤਰ ਸਖਾ, ਪੁੱਤਰ ਮਿੱਤਰ ਇਸਤਰੀ ਸਾਰੇ ਆਉਣਗੇ ਤੇ ਆ ਕੇ ਕੀ ਕਹਿਣਗੇ, ਬੇਗ ਨਿਕਾਰੋ ਆਇਸ ਦੇ ਹੈ, ਆਇਸ ਦਰ ਤੇ ਆਗਿਆ ਦੇਣਗੇ, ਸਾਰੇ ਇਕੱਠੇ ਹੋਣਗੇ ਤੇ ਕੋਈ ਨੀ ਕਹੇਗਾ ਇਹਨੂੰ ਘਰੋਂ ਕੱਢੋ ਨਾ, ਮਿੱਤਰ ਦੋਸਤ ਸਾਰੇ ਕਹਿਣਗੇ ਬੇਗ ਨਕਾਰੋ ਜਲਦੀ ਨਾਲ ਇਹਨੂੰ ਘਰੋਂ ਕੱਢ ਦਿਓ, ਬੇਗ ਨਕਾਰੋ ਆਇਸ ਦੇ ਹੈ। ਅੱਗੇ ਸਾਹਿਬ ਕਹਿੰਦੇ ਨੇ ਭੌਣ ਭੌਣ ਦਰ ਤੇ ਇਮਾਰਤ, ਭੰਡਾਰ ਭੰਡਾਰ ਦਰ ਤੇ ਖਜ਼ਾਨਾ, ਧਰਾ ਗੜ ਜੇਤਕ ਧਰਾ ਦਰ ਤੇ ਧਰਤੀ, ਗੜ ਦਰ ਤੇ ਕਿਲੇ, ਜਿਹੜੇ ਕਿਲੇ ਜਿਹੜੀ ਧਰਤੀ ਜਿਹੜਾ ਖਜ਼ਾਨਾ ਤੂੰ ਹੀ ਇਕੱਠਾ ਕੀਤਾ। ਸਾਹਿਬ ਕਹਿੰਦੇ ਨੇ ਭਵਨ ਭੰਡਾਰ ਧਰਾਗੜ ਜੇਤਕ ਸਾਧਕ ਪ੍ਰਾਨ ਬੈਗਾਨ ਕਹੇ ਹੈ ਤੇ ਸਤਿਗੁਰੂ ਫਿਰ ਕੀ ਕਰੀਏ। ਹਜ਼ੂਰ ਕਹਿੰਦੇ ਨੇ ਚੇਤ ਰਚੇਤ ਅਚੇਤ ਪਸ਼, ਅੰਤ ਕੀ ਬਾਰ ਅਕੇਲੋ ਜੈ ਹੈ, ਇਹ ਪਸ਼ੂ ਮਣਾ ਸੋਚ ਅੰਤਲੇ ਸਮੇਂ ਤੂੰ ਇਕੱਲੇ ਜਾਣਾ। ਪਰ ਯਾਦ ਰੱਖਣਾ ਬਾਣੀ ਵਿੱਚ ਸਤਿਗੁਰੂ ਨਿਰਾਸ਼ ਨਹੀਂ ਕਰਦੇ। ਕਈ ਵਾਰੀ ਅਸੀਂ ਕਹਿੰਦੇ ਹਾਂ ਸ਼ਬਦ ਬੈਰਾਗ ਵਾਲਾ ਹੈ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ 15 ਰਾਗਾਂ ਵਿੱਚ। ਆਮ ਤੌਰ ਤੇ ਅਸੀਂ ਲੋਕ ਕਹਿੰਦੇ ਹਾਂ ਜੀ ਬਾਣੀ ਬੈਰਾਗਮਈ ਏ, ਪਰ ਚੇਤੇ ਰੱਖਿਓ ਕੱਲੀ ਬੈਰਾਗਮਈ ਨਹੀਂ, ਦੁਨੀਆਂ ਤੋਂ ਉਪਰਾਮਤਾ ਨਹੀਂ ਦੱਸਦੀ। ਇਹ ਨਹੀਂ ਕਹਿ ਦਿੰਦੀ ਭੈਣ ਭਰਾ ਕੋਈ ਸਾਥ ਦੇਣ ਵਾਲਾ ਨਹੀਂ ਕਿ ਬੰਦਾ ਇੱਕੋ ਦਮ ਕਠੋਰ ਹੋ ਕੇ ਸਭ ਨੂੰ ਛੱਡ ਕੇ ਚਲਾ ਜਾਏ। ਗੁਰੂ ਗ੍ਰੰਥ ਸਾਹਿਬ ਇੱਕ ਗੱਲ ਕਹਿੰਦੇ ਨੇ, ਇਹ ਗੱਲ ਤਾਂ ਜੋਗੀ ਨੇ ਵੀ ਕਹਿ ਦਿੱਤੀ, ਸਭ ਕੁਝ ਕੂੜਾ ਸਭ ਮਿੱਥਿਆ, ਇਹ ਹਿੰਦੁਸਤਾਨ ਦਾ ਫਿਲਾਸਫੀ ਮਤ ਇਹ ਕਹਿੰਦਾ ਸਭ ਕੁਝ ਕੂੜ ਏ, ਪਰਿਵਾਰ ਨੂੰ ਛੱਡ ਦਿਓ। ਇਹੀ ਕਾਰਨ ਚਾਰ ਵਰਨ ਬਣੇ ਤੇ ਚਾਰ ਆਸ਼ਰਮ ਬਣੇ, ਚਾਰ ਵਰਨ ਸਨ ਖੱਤਰੀ ਬ੍ਰਾਹਮਣ ਸ਼ੂਦ ਤੇ ਵੈਸ਼, ਤੇ ਚਾਰ ਨਾਲ ਆਸ਼ਰਮ ਬਣਾ ਦਿੱਤੇ। ਇੱਕ ਆਸ਼ਰਮ ਦੀ ਮਿਆਦ ਜਿਹੜੀ 25 ਸਾਲ ਰੱਖੀ, 100 ਸਾਲ ਬੰਦੇ ਦੀ ਉਮਰ ਮਿੱਥ ਲਈ, ਤੇ 25 ਸਾਲ ਪਹਿਲੇ ਆਸ਼ਰਮੇ ਬ੍ਰਹਮਚਾਰੀ ਧਿਆਨ ਰੱਖਣਾ 25 ਤੋਂ 50 ਤੱਕ ਦਾ ਆਸ਼ਰਮੇ ਇਹਨਾਂ ਨੇ ਗ੍ਰਿਸ਼ਤੀ ਬਣਾਇਆ ਗ੍ਰਿਸ਼ਤੀ ਤੋਂ ਬਾਅਦ 50 ਤੋਂ 75 ਸਾਲ ਬਣਾ ਦਿੱਤਾ ਇਹਨਾਂ ਨੇ ਬਾਣਪ੍ਰਸਥ ਜੰਗਲਾਂ ਵਿੱਚ ਘੁੰਮਣਾ ਤੇ 75 ਤੋਂ 100 ਤੱਕ ਜਿਹੜਾ ਇਹਨੂੰ ਸੰਨਿਆਸੀ ਬਣਾ ਦਿੱਤਾ ਇਹ ਕਹਿ ਦਿੱਤਾ ਦੁਨੀਆਂ ਮਿੱਥੇ ਪਰ ਯਾਦ ਰੱਖਣਾ ਸਤਿਗੁਰੂ ਕੀ ਬਾਣੀ ਵਿੱਚ ਬੈਰਾਗ ਹੈ ਇਕੱਲਾ ਬੈਰਾਗ ਨਹੀਂ ਜਿੱਥੇ ਗੁਰੂ ਕੀ ਬਾਣੀ ਬੈਰਾਗ ਦੁਨੀਆਂ ਵੱਲੋਂ ਪੈਦਾ ਕਰਦੀ ਏ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਲਈ ਅਨੁਰਾਗ ਪੈਦਾ ਕਰਦੀ ਦੋ ਸ਼ਬਦ ਨੇ ਇੱਕ ਬੈਰਾਗ ਇੱਕ ਅਨੁਰਾਗ ਅਨੁਰਾਗ ਦਾ ਅਰਥ ਹੁੰਦਾ ਪ੍ਰੇਮ ਬੈਰਾਗ ਦਾ ਅਰਥ ਉਪਰਾਮਤਾ ਜਿੱਥੇ ਗੁਰੂ ਨੇ ਦੁਨੀਆਂ ਦੀ ਉਪਰਾਮਤਾ ਦੀ ਗੱਲ ਕੀਤੀ ਉਸ ਉਪਰਾਮਤਾ ਵਿੱਚੋਂ ਰੱਬ ਦੇ ਨਾਮ ਨਾਲ ਪ੍ਰੀਤ ਕਰਨ ਦੀ ਜਾਇਜ਼ ਦੱਸ ਦਿੱਤੀ ਖੈਰ ਮੈਂ ਅਰਜ਼ ਕਰ ਰਿਹਾ ਸਤਿਗੁਰੂ ਗੁਰਦੇਵ ਕਹਿੰਦੇ ਨੇ ਕਤੰਚ ਮਾਤਾ ਕਤੰਚ ਪਿਤਾ ਇਹ ਸਾਰੀ ਗੱਲ ਕਹਿ ਕੇ ਫਿਰ ਅੱਗੇ ਹਜ਼ੂਰ ਕਹਿੰਦੇ ਨੇ ਕਚੰ ਕਤੰਚ ਚਪਲ ਮੋਹਨੀ ਰੂਪੰਗ ਕਤੰਚ ਦਰ ਤੇ ਕਿੱਥੇ ਹੈ ਸਾਹਿਬ ਕਹਿੰਦੇ ਨੇ ਚਪਲ ਚਪਲ ਦਰ ਤੇ ਚੰਚਲ ਮੋਹਨੀ ਮੋਹਨੀ ਦਰ ਤੇ ਮਨ ਨੂੰ ਮੋਹਣ ਵਾਲੀ ਰੂਪੰਗ ਸਾਹਿਬ ਕਹਿੰਦੇ ਨੇ ਉਹ ਮਨ ਨੂੰ ਮੋਹਣ ਵਾਲੀ ਮਾਇਆ ਕਿੱਥੇ ਚਲੀ ਗਈ ਯਾਦ ਰੱਖੀ ਤੇ ਖੰਤੇ ਦਰ ਤੇ ਵੇਖਦਿਆਂ ਵੇਖਦਿਆਂ ਸਾਹਿਬ ਕਹਿੰਦੇ ਨੇ ਤਿਆਗੰ ਕਰੋਧ ਤੇਰੇ ਵੇਖਦਿਆਂ ਵੇਖਦਿਆਂ ਮਾਇਆ ਵੀ ਤੇਰਾ ਸਾਥ ਛੱਡ ਗਈ ਮਾਇਆ ਨਿਧੀ ਨਹੀਂ ਸਤਿਗੁਰੂ ਨੇ ਬਾਣੀ ਵਿੱਚ ਉਦਾਹਰਨ ਬੜੀ ਸੋਹਣੀ ਦਿੱਤੀ ਕਬੀਰ ਸਾਹਿਬ ਦਾ ਸ਼ਲੋਕ ਆਉਂਦਾ ਹੈ ਤੇ ਉਦਾਹਰਨ ਸਾਰੀਆਂ ਪੁਰਾਤਨ ਮਿਲਦੀਆਂ ਨੇ ਅੱਜ ਤੋਂ 2-2, 3-3 ਸੌ ਸਾਲ ਪਹਿਲਾਂ ਜਿਹੜੀਆਂ ਘਟਨਾਵਾਂ ਸਨ ਕਬੀਰ ਸਾਹਿਬ ਨੇ ਜੇ ਇੱਥੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੱਸ ਕਤੰਚ ਚਪਲ ਮੋਹਨੀ ਰੂਪੰਗ ਤੇ ਖੰਤੇ ਸਾਹਿਬ ਕਹਿੰਦੇ ਨੇ ਤਿਆਗੰ ਕਰੋਤ ਉਹ ਚੰਚਲ ਮਾਇਆ ਦੱਸ ਕਿੱਥੇ ਚਲੀ ਗਈ ਤੈਨੂੰ ਉਹ ਵੀ ਛੱਡ ਕੇ ਚਲੀ ਗਈ ਕਬੀਰ ਸਾਹਿਬ ਨੇ ਬਚਨ ਕੀਤਾ ਕਹਿੰਦੇ ਨੇ ਘਰ ਨੂੰ ਬਣਾਉਂਦੇ ਹਾਂ ਤੇ ਕੌਡੀ ਕੌਡੀ ਜੋੜ ਕੇ ਇੱਕ ਇੱਕ ਪੈਸਾ ਲੈ ਕੇ ਘਰ ਬਣਾਇਆ ਤੇ ਕਬੀਰ ਸਾਹਿਬ ਕਹਿੰਦੇ ਨੇ ਪੁਰਾਤਨ ਸਮੇਂ ਪਤਾ ਕੀ ਹੁੰਦਾ ਸੀ ਜਦੋਂ ਕਿਸੇ ਵਪਾਰੀ ਨੇ ਵਪਾਰ ਕਰਨਾ ਨਾ ਉਹ ਕੱਪੜੇ ਦੀ ਇੱਕ ਥੈਲੀ ਬਣਾਉਂਦਾ ਸੀ ਉਹਨੂੰ ਉਹ ਕਹਿੰਦੇ ਹੁੰਦੇ ਸਨ ਬਾਂਸਲੀ ਕੱਪੜੇ ਦੀ ਥੈਲੀ ਲੰਮੀ ਜੀ ਬਣਾ ਲੈਣੀ ਤੇ ਉਹਦਾ ਅੰਦਰ ਦਾ ਆਕਾਰ ਇੰਨਾ ਕੁ ਬਣਾਉਣਾ ਵੀ ਗੋਲਾਈ ਵਾਲਾ ਰੁਪਈਆ ਉਹਦੇ ਵਿੱਚ ਪੂਰਾ ਫਿੱਟ ਹੋ ਜਾਏ ਲੰਮੀ ਥੈਲੀ ਬਣਾਉਣੀ ਗੋਲਾਈ ਵਾਲੇ ਸਿੱਕੇ ਉਹਦੇ ਵਿੱਚ ਪਾ ਦੇਣੀ ਤੇ ਜਦੋਂ ਬੰਦੇ ਨੇ ਘਰੋਂ ਤੁਰਨਾ ਨਾ ਤੇ ਉਸ ਬਾਂਸਲੀ ਨੂੰ ਉਸ ਥੈਲੀ ਨੂੰ ਆਪਣੇ ਲੱਕ ਦੇ ਦੁਆਲੇ ਘੁੱਟ ਕੇ ਬੰਨ ਲੈਂਦਾ ਸੀ ਤੇ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਅੰਤਲਾ ਸਮਾਂ ਆਇਆ ਨਾ ਚਲਾਣਾ ਕਰ ਗਿਆ ਤੇ ਪਰਿਵਾਰ ਦੇ ਲੋਕ ਇਕੱਠੇ ਹੋਏ ਕਹਿੰਦੇ ਨੇ ਉਹਨਾਂ ਕਿਹਾ ਚਲੋ ਹੁਣ ਇਹਦਾ ਇਸ਼ਨਾਨ ਤਾਂ ਕਰਾਓ ਕਬੀਰ ਸਾਹਿਬ ਕਹਿੰਦੇ ਨੇ ਇਸ਼ਨਾਨ ਕਰਾਉਣ ਤੋਂ ਪਹਿਲਾਂ ਬਸਤਰ ਤਾਂ ਉਤਾਰ ਨਹੀਂ ਸਨ ਪਰ ਕਹਿੰਦੇ ਨੇ ਬਸਤਰ ਉਤਾਰਨ ਤੋਂ ਪਹਿਲਾਂ ਨਾ ਵਿੱਚੋਂ ਇੱਕ ਪੁੱਤਰ ਨੇ ਆਵਾਜ਼ ਦੇ ਕੇ ਕਿਹਾ ਵੇਖਿਓ ਕੱਪੜੇ ਆਰਾਮ ਨਾਲ ਲਾਇਓ ਇਹਦੇ ਬਸਤਰਾਂ ਦੇ ਥੱਲੇ ਇਹਦੇ ਲੱਕ ਦੇ ਦੁਆਲੇ ਰੁਪਈਆਂ ਵਾਲੀ ਥੈਲੀ ਵੀ ਬੱਝੀ ਏ ਕਿਤੇ ਪਾਣੀ ਪਾ ਕੇ ਉਹ ਨਾ ਭੇਜਿਆ ਜੇ ਇਹਨੂੰ ਨਵਾਉਣ ਤੋਂ ਪਹਿਲਾਂ ਰੁਪਈਆਂ ਵਾਲੀ ਥੈਲੀ ਵਾ ਕਰ ਲਓ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਣ ਆਇਆ ਸਾਹਿਬ ਕਹਿੰਦੇ ਨੇ ਕਬੀਰ ਕੌਡੀ ਕੌਡੀ ਜੋੜ ਕਹਿ ਜੋੜੇ ਲੱਖ ਕਰੋੜ ਅੱਗੇ ਕਹਿੰਦੇ ਨੇ ਚਲਤੀ ਬਾਹਰ ਨਾ ਕੱਛ ਮਿਲਿਓ ਤੁਰਦਿਆਂ ਇਹ ਤੇਰੇ ਨਾਲ ਗਈ ਕਤੰਚ ਚਪਲ ਮੋਹਨੀ ਰੂਪੰਗ ਤੇ ਖੰਤੇ ਤਿਆਗੰ ਕਰੋਤ ਕਿੱਥੇ ਚਲੀ ਗਈ ਸਾਹਿਬ ਕਹਿੰਦੇ ਨੇ ਕਬੀਰ ਕੌਡੀ ਕੌਡੀ ਜੋੜ ਕੇ ਜੋੜਾ ਲੱਖ ਕਰੋੜ ਚਲਤੀ ਬਾਹਰ ਨਾ ਕੱਛ ਮਿਲਿਓ ਲਈ ਲੰਗੋਟੀ ਤੋੜ ਇੱਥੇ ਲੰਗੋਟੀ ਦਰ ਤੇ ਉਹ ਬਾਂਸਲੀ ਵੀ ਤੋੜ ਲਈ ਗਈ ਜਿਹਦੇ ਵਿੱਚ ਤੂੰ ਰੁਪਈਏ ਪਾ ਕੇ ਰੱਖੇ ਸਨ ਸਾਧ ਸੰਗਤ ਇਹੀ ਬਚਨ ਫਿਰ ਅੱਗੇ ਹਜ਼ੂਰ ਨੇ ਕਿਹਾ ਕਹਿਣ ਲੱਗੇ ਜੇ ਤੂੰ ਬਚਣਾ ਚਾਹੁੰਦੇ ਕੋਈ ਵੀ ਤੇਰੇ ਨਾਲ ਨਹੀਂ ਨਿਭਦਾ ਫਿਰ ਇੱਕ ਤਰੀਕਾ ਹੀ ਰਹੰਤ ਸੰਗ ਭਗਵਾਨ ਸਿਮਰਨ ਸਤਿਗੁਰੂ ਨੇ ਪਹਿਲਾਂ ਦੱਸ ਦਿੱਤਾ ਮਾਤਾ ਪਿਤਾ ਨਹੀਂ ਭੈਣ ਭਰਾ ਨਹੀਂ ਮਿੱਤਰ ਦੋਸਤ ਨਹੀਂ ਫਿਰ ਕਹਿੰਦੇ ਨੇ ਇੱਕ ਚੀਜ਼ ਹਮੇਸ਼ਾ ਨਾਲ ਰਹੇਗੀ ਜਦੋਂ ਅਸੀਂ ਸਰੀਰ ਨੂੰ ਵੀ ਛੱਡ ਦਿਆਂਗੇ ਉਹ ਚੀਜ਼ ਕਿਹੜੀ ਹੈ ਰਹੰਤ ਸੰਗ ਇਹ ਦਰ ਤੇ ਤੇਰੇ ਨਾਲ ਰਹੇਗੀ ਕੀ ਰਹੇਗਾ ਭਗਵਾਨ ਸਿਮਰਨ ਜਿਸ ਵਾਹਿਗੁਰੂ ਨੂੰ ਤੂੰ ਦਿਨ ਰਾਤ ਯਾਦ ਕਰਨਾ ਤੇਰਾ ਕੀਤਾ ਹੋਇਆ ਸਿਮਰਨ ਤੇਰੇ ਨਾਲ ਜਾਣਾ ਹੋਰ ਤੇਰੇ ਨਾਲ ਦੁਨੀਆਂ ਵਿੱਚੋਂ ਕੁਝ ਨਹੀਂ ਜਾਣਾ ਕਈ ਵਾਰੀ ਸੋਚਨੇ ਆ ਬਾਣੀ ਵਿੱਚ ਬੜੇ ਪ੍ਰਮਾਣ ਆਉਂਦੇ ਨੇ ਵੀ ਬੰਦੇ ਦੇ ਗਲੇ ਵਿੱਚ ਸੰਗਲ ਪੈਣਗੇ ਆਪਾਂ ਪੜ੍ਹਨੇ ਆ ਆਸਾ ਦੀਵਾਰ ਵਿੱਚ ਇੱਕ ਪੌੜੀ ਆਉਂਦੀ ਹੈ ਪੌੜੀ ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਤੇ ਕਈ ਵਾਰੀ ਕੋਈ ਸੱਜਣ ਸਵਾਲ ਕਰ ਸਕਦਾ ਇੱਥੇ ਵੈਸੇ ਵੱਡੇ ਦਾ ਅਰਥ ਕੁਝ ਹੋਰ ਏ ਵੱਡੇ ਦਾ ਅਰਥ ਉੱਚਾ ਨਹੀਂ ਇੱਥੇ ਵੱਡੇ ਦਾ ਅਰਥ ਹੈ ਮੌਤ ਹੋਣੀ ਪੁਰਾਣੇ ਸਮੇਂ ਜਦੋਂ ਘਰਾਂ ਵਿੱਚ ਦੀਵੇ ਬੁਝਾਉਂਦੇ ਸਨ ਨਾ ਤੇ ਬਜ਼ੁਰਗ ਇਹ ਗੱਲ ਕਹਿੰਦੇ ਹੁੰਦੇ ਸਨ, ਕਦੀ ਨਹੀਂ ਸਨ ਕਹਿੰਦੇ ਦੀਵਾ ਬੁਝਾ ਦਿਓ, ਕਹਿੰਦੇ ਸਨ ਦੀਵਾ ਵੱਡਾ ਕਰ ਦਿਓ, ਵੱਡੇ ਕਰਨ ਦਾ ਮਤਲਬ ਦੀਵਾ ਬੁਝਾ ਦਿਓ। ਸਾਹਿਬ ਕਹਿੰਦੇ ਨੇ ਵੱਡਾ ਹੋਵਾ ਦੁਨੀਆਦਾਰ, ਦੁਨੀਆਦਾਰ ਬੰਦਾ ਜਦੋਂ ਵੱਡਾ ਹੋਇਆ ਦਾ ਮਤਲਬ ਮੌਤ ਹੋਈ, ਗਲ ਸੰਗਲ ਘੱਟ ਚਲਾਇਆ, ਕਹਿੰਦੇ ਗਲੇ ਵਿੱਚ ਸੰਗਲ ਪਾ ਲਿਆ, ਆਖਰ ਗਲੇ ਕਿਹੜੇ ਵੀ ਸੰਗਲ ਪੈ ਗਿਆ, ਕਿਉਂਕਿ ਇਸ ਗਲੇ ਨੂੰ ਤਾਂ ਘਰ ਦੇ ਜੀਆਂ ਨੇ ਫੂਕ ਦਿੱਤਾ, ਅੱਗ ਵਿੱਚ ਰੱਖ ਕੇ ਕਿਹੜੇ ਗਲੇ ਵਿੱਚ ਸੰਗਲ ਪਿਆ। ਤੇ ਮਹਾਂਪੁਰਸ਼ ਵਿਦਵਾਨ ਲੋਕ ਗੱਲ ਕਹਿੰਦੇ ਨੇ, ਸਾਡੇ ਤਿੰਨ ਸਰੀਰ ਨੇ, ਆਏ ਸਥੂਲ ਪੰਜਾਂ ਤੱਤਾਂ ਦਾ ਬਣਿਆ, ਇਸ ਤੋਂ ਅੱਗੇ ਇੱਕ ਸਰੀਰ ਹੈ ਜਿਹਨੂੰ ਸੂਕਸ਼ਮ ਕਹਿੰਦੇ ਨੇ, ਜਿਹਨੂੰ ਆਪਾਂ ਜੀਵ ਆਤਮਾ ਕਹਿੰਦੇ ਹਾਂ। ਸਥੂਲ ਸਰੀਰ ਨੂੰ ਕਦੀ ਵੀ ਠੋਕਰ ਨਹੀਂ ਪੈਂਦੀ, ਜਦੋਂ ਸੰਸਾਰ ਤੋਂ ਕੂਚ ਕਰਦਾ ਸਾਡਾ ਅੰਦਰ ਵਾਲਾ ਸੂਕਸ਼ਮ ਸਰੀਰ ਕੂਚ ਕਰਦਾ, ਤੇ ਤੀਸਰਾ ਸਰੀਰ ਉਹਨੂੰ ਕਾਰਨ ਸਰੀਰ ਕਹਿੰਦੇ ਨੇ। ਖੈਰ ਮੈਂ ਇੱਧਰ ਨਾ ਤੁਰਾਂ, ਮੇਰੇ ਕਹਿਣ ਤੋਂ ਮੁਰਾਦ ਜਦੋਂ ਸਥੂਲ ਸਰੀਰ ਨੂੰ ਛੱਡ ਕੇ ਸੂਕਸ਼ਮ ਨੇ ਨਿਕਲਣਾ, ਤੇ ਇਸ ਸੂਕਸ਼ਮ ਨਾਲ ਜੇ ਜਾਣਾ ਤਾਂ ਕੇਵਲ ਵਾਹਿਗੁਰੂ ਦਾ ਨਾਮ ਜਾਣਾ। ਤੇ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾ ਦਿੱਤੀ ਪੱਕੀ ਤਰ੍ਹਾਂ, ਸਾਹਿਬ ਦਾ ਬਚਨ ਹੁੰਦਾ, ਕਹਿੰਦੇ ਨੇ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ, ਜੈ ਮਹਾਂ ਧਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ, ਚੇਤੇ ਰੱਖੀ ਉੱਥੇ ਕੇਵਲ ਨਾਮ ਤੇਰੇ ਨਾਲ ਜਾਣੇ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਯਾਦ ਰੱਖ ਨਾਮ ਤੇਰੇ ਨਾਲ ਤੁਰਨੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਨੇ ਉਦਾਹਰਨ ਵੀ ਦਿੱਤੀ ਹੈ। ਦੇਖੋ ਪਿਆਰਿਓ, ਅਸੀਂ ਦੇਖਿਆ ਨਹੀਂ ਪਰ ਗੁਰੂ ਨੇ ਤਾਂ ਦੇਖਿਆ ਨਾ। ਸਤਿਗੁਰੂ ਕੇਵਲ ਝੂਠ ਦੀ ਬਾਤ ਨਹੀਂ ਕਰਨਗੇ, ਸੁਣੀ ਸੁਣਾਈ ਨਹੀਂ ਕਰਨਗੇ, ਜੋ ਮੇਰੇ ਦਾਤੇ ਨੇ ਅਨੁਭਵ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਨੂੰ ਦੱਸ ਗਏ ਕਿ ਨਾਮ ਸਾਡੇ ਨਾਲ ਜਾਂਦਾ। ਸ਼੍ਰੀਮਾਨ ਭਾਈ ਗੁਰਦਾਸ ਦੀ ਇੱਕ ਪੌੜੀ ਆਉਂਦੀ ਹੈ ਤੇ ਉਸ ਪੌੜੀ ਨੂੰ ਪੜਿਆ ਮੈਂ ਸਮਝ ਪੈ ਗਈ ਕਿ ਵਾਕਈ ਜਿਸ ਬੰਦੇ ਦੇ ਪੱਲੇ ਨਾਮ ਹੈ ਉਹ ਇੱਥੇ ਵੀ ਸੁਰਖਰੂ ਹੈ ਤੇ ਉੱਥੇ ਵੀ ਸੁਰਖਰੂ ਹੈ। ਭਾਈ ਗੁਰਦਾਸ ਕਹਿੰਦੇ ਨੇ ਜਨਕ ਬ੍ਰਹਮ ਗਿਆਨੀ ਸੀ ਤੇ ਆਮ ਇਹ ਕਹਾਵਤ ਹੈ, ਉਹ ਰਾਜਾ ਜੋਗੀ ਸੀ, ਰਾਜ ਵੀ ਭੋਗਦਾ ਹੈ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਵੀ ਜੁੜਿਆ। ਕਹਿੰਦੇ ਨੇ ਜਨਕ ਦਾ ਜਦੋਂ ਅੰਤਲਾ ਸਮਾਂ ਆਇਆ ਤੇ ਭਾਈ ਗੁਰਦਾਸ ਦੇ ਮੁਤਾਬਕ ਉਹਨੂੰ ਗੰਧਰਵ ਦਰ ਤੇ ਦੇਵਤਿਆਂ ਦੇ ਰਾਗੀ ਲੈਣ ਆਏ, ਉਹਨੂੰ ਦੇਵਤੇ ਲੈਣ ਆਏ। ਕਹਿੰਦੇ ਨੇ ਜਦੋਂ ਰੱਬ ਦੇ ਘਰ ਨੂੰ ਜਾ ਰਿਹਾ ਤੇ ਰਸਤੇ ਵਿੱਚ ਉਹਦੇ ਕੰਨਾਂ ਵਿੱਚ ਉੱਚੀ ਉੱਚੀ ਕੁਰਲਾਨ ਦੀ ਆਵਾਜ਼ ਪਈ, ਉੱਚੀ ਉੱਚੀ ਕੁਰਲਾਟ ਕੰਨਾਂ ਵਿੱਚ ਪਿਆ ਤੇ ਜਨਕ ਨੇ ਪੁੱਛਿਆ ਦੇਵਗਣਾਂ ਤੋਂ ਇਹ ਰੋਣ ਦੀ ਆਵਾਜ਼ ਕਿਹਦੀ ਏ, ਤੇ ਅੱਗੋਂ ਉੱਤਰ ਮਿਲਿਆ ਇਹ ਨਰਕਾਂ ਵਿੱਚ ਜੀ ਪਏ ਨੇ ਤੇ ਜੀ ਵਿਲਕਦੇ ਪਏ ਨੇ, ਆਪਣੇ ਕਰਮਾਂ ਕਰਕੇ ਦੁੱਖ ਪੈ ਭੋਗਦੇ ਨੇ। ਤੇ ਕਈ ਵਾਰੀ ਆਪਾਂ ਸੋਚਨੇ ਇਹ ਕਿਤੇ ਮਨੋਕਲਪਿਤ ਘਟਨਾਵਾਂ ਤੇ ਨਹੀਂ, ਪਰ ਗੁਰੂ ਅਰਜਨ ਸਾਹਿਬ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਜਨਕ ਨੂੰ ਕਿਹਾ ਇਹ ਨਰਕਾਂ ਦੇ ਜੀਵ ਨੇ, ਵਿਲਕਦੇ ਪਏ ਨੇ। ਕਹਿੰਦੇ ਨੇ ਉਸ ਵਕਤ ਜਨਕ ਨੇ ਧਰਮ ਰਾਜ ਨਾਲ ਗੱਲ ਕੀਤੀ ਭਾਈ ਗੁਰਦਾਸ ਦੇ ਮੁਤਾਬਕ, ਪੁੱਛਣ ਲੱਗਾ ਭਲਿਆ ਇਹਨਾਂ ਨੂੰ ਛੱਡ ਕਿਉਂ ਨਹੀਂ ਦਿੰਦਾ, ਇਹ ਤਰਲੇ ਲੈ ਰਹੇ ਨੇ। ਤੇ ਧਰਮ ਰਾਜ ਕਹਿੰਦਾ ਰਾਜਾ ਜਨਕ ਤੇਰੇ ਚਰਨਾਂ ਵਿੱਚ ਮੇਰੀ ਨਮਸਕਾਰ ਏ, ਤੂੰ ਪ੍ਰਭੂ ਦੀ ਬੰਦਗੀ ਵਿੱਚ ਗੜਾਉਂਦੇ ਪਰ ਇਹਨਾਂ ਜੀਵਾਂ ਨੇ ਪਾਪ ਕੀਤੇ, ਮੈਂ ਕਿਸੇ ਦਾ ਨੌਕਰ ਹਾਂ, ਮੈਂ ਇਹਨਾਂ ਨੂੰ ਛੱਡ ਨਹੀਂ ਸਕਦਾ। ਤੇ ਕਹਿੰਦੇ ਨੇ ਜਨਕ ਨੇ ਕਿਹਾ ਕੋਈ ਤਰੀਕਾ ਹੈ ਨਰਕਾਂ ਤੋਂ ਛੁੱਟਣ ਦਾ, ਤੇ ਉਸ ਵਕਤ ਧਰਮਰਾਜ ਨੇ ਕਿਹਾ ਇੱਕ ਤਰੀਕਾ ਹੈ, ਨਾ ਦੌਲਤ ਨਾ ਕਿਸੇ ਦਾ ਜ਼ੋਰ ਨਾ ਕਿਸੇ ਦੀ ਤਾਕਤ ਕੰਮ ਕਰੇਗੀ, ਜੇ ਇਹਨਾਂ ਨੂੰ ਕੋਈ ਛੁਡਾ ਸਕਦਾ, ਕੋਈ ਬੰਦਗੀ ਕਰਨ ਵਾਲਾ ਆਪਣੇ ਨਾਮ ਦਾ ਕੋਈ ਹਿੱਸਾ ਦੇ ਦੇ ਤੇ ਸਾਰਾ ਨਰਕ ਵੀ ਖਾਲੀ ਹੋ ਸਕਦਾ। ਭਾਈ ਗੁਰਦਾਸ ਕਹਿੰਦੇ ਨੇ ਜਨਕ ਬੰਦਗੀ ਵਾਲਾ ਪਰਉਪਕਾਰੀ ਸੀ, ਕਹਿਣ ਲੱਗਾ ਧਰਮਰਾਜ ਮੇਰੀ ਕਮਾਈ ਦਾ ਹਿੱਸਾ ਪਾ ਇੱਕ ਪਲੜੇ ਵਿੱਚ ਤੇ ਇਹਨਾਂ ਜੀਵਾਂ ਦੇ ਪਾਪ ਪਾ ਇੱਕ ਪਲੜੇ ਵਿੱਚ, ਦੋਨਾਂ ਨੂੰ ਤੋਲ ਲੈ, ਜਿੰਨੇ ਕੁ ਮੇਰੀ ਕਮਾਈ ਨਾਲ ਛੁੱਟ ਸਕਦੇ ਨੇ ਉਹਨਾਂ ਨੂੰ ਛੱਡ ਦੇ। ਤੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਨਾਮ ਨਾਲ ਜੀਵਾਂ ਦੇ ਪਾਪ ਤੋਲੇ ਤੇ ਰਾਜੇ ਜਨਕ ਦੀ ਕਮਾਈ ਦਾ ਚੌਥਾ ਹਿੱਸਾ ਵੀ ਨਹੀਂ ਗਿਆ, ਰਾਜੇ ਜਨਕ ਦੀ ਕਮਾਈ ਨੇ ਸਾਰੇ ਨਰਕਾਂ ਨੂੰ ਖਾਲੀ ਕਰਾ ਦਿੱਤਾ। ਭਾਈ ਗੁਰਦਾਸ ਨੇ ਕੇਵਲ ਉਦਾਹਰਨ ਲਈ, ਕਹਿਣ ਲੱਗੇ ਮਨਾ ਜੇ ਲੋਕ ਇਸ ਘਟਨਾ ਨੂੰ ਮੰਨਦੇ ਨੇ ਕਿ ਰਾਜੇ ਜਨਕ ਦੀ ਕਮਾਈ ਚੌਥਾ ਹਿੱਸਾ ਨਰਕ ਖਾਲੀ ਕਰਾ ਸਕਦੀ ਏ, ਤੇ ਭਾਈ ਗੁਰਦਾਸ ਕਹਿੰਦੇ ਜੇ ਤੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜ ਕੇ ਨਾਮ ਜਪੇਗਾ ਤੇ ਰੱਬ ਦੀ ਦਰਗਾਹ ਵਿੱਚ ਤੇਰੇ ਤੋਂ ਲੇਖਾ ਕਿਤੇ ਨਹੀਂ ਪੁੱਛਣਾ। ਭਾਈ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ ਜੰਪੁਰ ਗਿਆ ਪੁਕਾਰ ਸੁਣ ਦਿਲ ਲਾਵਨ ਜੀ ਨਰਕ ਨਿਵਾਸੀ ਧਰਮ ਰਾਏ ਨੂੰ ਆਖਿਓਸ ਸਭਨਾ ਦੀ ਕਰ ਬੰਦ ਖਲਾਸੀ ਕਰੈ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਬਨਾਸੀ ਕਹਿਣ ਲੱਗੇ ਫਿਰ ਇੱਥੇ ਹੋਇਆ ਕੀ ਗੁਰਮੁਖ ਪਿਆਰੇ ਨੇ ਆਪਣਾ ਨਾਮ ਗਹਿਣੇ ਰੱਖ ਦਿੱਤਾ ਗਹਿਣੇ ਧਰਿਓ ਏਕ ਨਾਮ ਪਾਪਾ ਨਾਲ ਕਰੇ ਨਰਜਾਸੀ ਪਾ ਸੰਗ ਪਾਪ ਨਾ ਪੁੱਜਣੀ ਗੁਰਮੁਖ ਨਾਉ ਅਤੁਲ ਨਾ ਤੁਲਾਸੀ ਨਰਕੋ ਛੁੱਟੇ ਜੀ ਜੰਤ ਕਹਿਣ ਲੱਗੇ ਚੱਟੀ ਸਿਲਕ ਗਲੋ ਜਮ ਫਾਸੀ ਤੇ ਕਾਰਨ ਇੱਕੋ ਵੇ ਮੁਕਤ ਜੁਗਤ ਨਾਵੇ ਕੀ ਦਾਸੀ ਜਿਹਦੇ ਪੱਲੇ ਨਾਮ ਏ ਪਿਆਰਿਓ ਨਾਮ ਉਹਦੇ ਨਾਲ ਨਿਭਦਾ ਸਾਹਿਬ ਕਹਿੰਦੇ ਨੇ ਕਿਰਹੰਤ ਸੰਗ ਭਗਵਾਨ ਸਿਮਰਨ ਤੇਰੇ ਨਾਲ ਵਾਹਿਗੁਰੂ ਜੀ ਦਾ ਨਾਮ ਚੱਲੇਗਾ ਤੇ ਕਿੱਥੇ ਜਾਏਗਾ ਸਾਹਿਬ ਕਹਿੰਦੇ ਨੇ ਮਿਲੇਗਾ ਕਿੱਥੋਂ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿਅੰਗ ਲਭਦਿਅੰਗ ਦਰ ਤੇ ਲੱਭਦਾ ਅਚੁੱਤ ਤਨੈ ਅਚੁੱਤ ਦਾ ਅਰਥ ਹੈ ਜਿੰਨੇ ਕਦੀ ਨਾਸ਼ ਨਹੀਂ ਹੋਣਾ ਤਨੈ ਦਾ ਅਰਥ ਹੈ ਤਨ ਦਾ ਅਰਥ ਸਰੀਰ ਵੈਸੇ ਇੱਥੇ ਤਨ ਦਾ ਅਰਥ ਹੈ ਪੁੱਤਰ ਅਚੁੱਤ ਤਨੈ ਦਾ ਅਰਥ ਹੈ ਨਾਮ ਮਿਲਦੇ ਹੀ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚੋਂ ਬੈਠ ਕੇ ਜਿਹੜੇ ਮੇਰੇ ਵਾਹਿਗੁਰੂ ਜੀ ਦੇ ਪੁੱਤਰ ਬਣ ਗਏ ਜਿਹੜੇ ਉਹਦੇ ਨਾਮ ਨੂੰ ਜਪਦੇ ਨੇ ਸ਼ਲੋਕ ਦਾ ਕੇਂਦਰੀ ਭਾਵ ਕਿ ਦੁਨੀਆਂ ਵਿੱਚ ਕੋਈ ਨਿਭਣ ਵਾਲਾ ਨਹੀਂ ਵੈਦੋ ਨਾ ਵਾਈ ਭੈਣੋ ਨਾ ਭਾਈ ਕਿੰਨੇ ਜਾਣਾ ਏਕੋ ਸਹਾਈ ਰਾਮ ਹੈ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਪਿਆਰਿਓ ਆਪਾਂ ਵੀ ਜੁੜੀਏ ਕਿਉਂਕਿ ਇਹ ਸਮਾਂ ਸਾਡੇ ਤੇ ਵੀ ਆਉਣਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।